ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪਹਿਲਾ ਘਰ ਪਹਿਲਾ ਆਸਤਪਦੀਆ ਚੌਥ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਬਦਾ ਨਾ ਪੜੋ ਹਰ ਦਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਤ੍ਰਿਸਨਾ ਰਾਚ ਨਾ ਪਰ ਘਰ ਜਾਵਾ ਤ੍ਰਿਸਨਾ ਨਾਮ ਬੁਝਾਈ ਦੁਬਦਾ ਨਾ ਪੜੋ ਹਰ ਦਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਤ੍ਰਿਸਨਾ ਰਾਚ ਨਾ ਪਰ ਘਰ ਜਾਵਾ ਤ੍ਰਿਸਨਾ ਨਾਮ ਬੁਝਾਈ ਘਰ ਭੀਤਰ ਘਰ ਗੁਰੂ ਦਿਖਾਇਆ ਸਹਿਜ ਰੱਤੇ ਮਨ ਪਾਈ ਤੂੰ ਆਪੇ ਦਾਨਾ ਆਪੇ ਬੀਨਾ ਤੂੰ ਦੇਵਹ ਮਤ ਸਾਈ ਮਨ ਬੈਰਾਗ ਰੱਤੋ ਬੈਰਾਗੀ ਸ਼ਬਦ ਮਨ ਬੇਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਓ ਲਿਵ ਲਾਈ ਮਨ ਬੈਰਾਗ ਰੱਤੋ ਬੈਰਾਗੀ ਸ਼ਬਦ ਮਨ ਬੇਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਓ ਲਿਵ ਲਾਈ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਗਰੀਬ ਨਿਵਾਸ ਪਰਮ ਸਤਿਕਾਰਯੋਗ ਸਾਹਿਬ ਸੱਚੇ ਪਾਤਸ਼ਾਹ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੇ ਦਰਬਾਰ ਅੰਦਰ ਅੱਜ ਅੰਮ੍ਰਿਤ ਵੇਲੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਪਿਤਾ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਦੀ ਬਖਸ਼ਿਸ਼ ਕਰੀ ਹੈ ਇਸ ਦੀ ਵਿਚਾਰ ਆਪਾਂ ਸੀਮਤ ਸਮੇਂ ਵਿੱਚ ਰਹਿੰਦਿਆਂ ਹੋਇਆਂ ਸਰਵਣ ਕਰਨੀ ਹੈ। ਹੁਕਮਨਾਮਾ ਸਾਹਿਬ ਜੀ ਦਾ ਆਕਾਰ ਬਾਹਰੀ ਤੌਰ 'ਤੇ ਬਹੁਤ ਵੱਡਾ ਹੈ ਪਰ ਫਿਰ ਵੀ ਆਪਾਂ ਪੰਗਤੀ ਦਰ ਪੰਗਤੀ ਵਿਚਾਰ ਕਰਦੇ ਜਾਵਾਂਗੇ। ਨਾਲ ਅੱਜ जो इतिहासक दिहाड़ा भी चल रहा है, जो 1984 का घल्लूघारा, सो महाराज कृपा करे, आओ जिमें गुरु नानक देव साहिब सच्चे पातशाह जी उपदेश बख्शते ने, बड़े श्रद्धा प्यार दे नाल मन चित विरतियां उकागर करते हुए सुनना करिए जी।
सतनाम श्री वाहिगुरु साहिब जी, सोरठ महला पहला, घर पहला अष्टपदिया चौतुकी।
धन धन श्री गुरु नानक देव साहिब सच्चे पातशाह जी ने यह शब्द ननकाणा साहिब जी की धरती ते उचारण करिया। बहुत सारे पावन गुरबाणी के शब्द ने जिन्हां दी इतिहासक जान पछाण भी मिलती है। हिस्टोरिकली इंट्रोडक्शन जिसनों आप कहिंदे हाँ, इतिहासक जान पछाण जन्म साखियां दे विच, तवारीखां दे विच जो पुरातन गुरु खालसे दे इतिहासक ग्रंथ ने, धन गुरु नानक देव साहिब सच्चे पातशाह जी ने यह शब्द जो इसकी इतिहासक जान पछाण है, पहली उदासी महाराज जी ने 12 साल की करी, आप सारे जानते हैं। पूर्व की उदासी 12 साल की लंबी यात्रा करके जिस वेले वापस आए ननकाणा साहिब विखे, तो उस वक्त एक साधुआं की जमात आई बरागियां की, तो उन्हें गुरु नानक पातशाह नाल बड़ा प्यार किया, बचन बिलास किए, तो कुछ उन्होंने अपनी विचारधारा रखी। कहन लगे सतगुरु जी तुसी बहुत उपदेश बख्शते हो दुनिया नूं, पर साड़ी एक बेनती है कि इन्हां नूं तुसी कर्मकांडां दे विच ला के इन्हां दा भला करो, ये आत्मक ज्ञान दे काबल नहीं हन, इन्हां नूं आत्मक सोझी नहीं प्राप्त हो सकती। तो यह विचारधारा उन्होंने रखी। उन्हां दा जवाब देने वास्ते, उत्तर देने वास्ते जो महाराज जी नूं बाणी आई, धुरकी बाणी आई, धन गुरु नानक पातशाह जी ने फिर यह जवाब दिंदिया होया उन्हां दी तसली कराउण वास्ते यह पावन शब्द ननकाणा साहिब की धरती ते उचारण करिया। सोरठ महला पहला, सोरठ रागणी है, जदों संगीत आचारिया दे अनुसार आपां पढ़दे हां ते पावन बाणी दे रागमाला दे विच वी छेवां राग मेघ है, उस दी रागणी दसी है सतगुरु जी ने, खस्टम मेघ राग वै गाव है, पंचो संग बरंगन लाव है, सोरठ गोंड मलारी धुनी, पुन गाव है आसा गुनगुनी। ये मेघ राग की रागनी है, तो इस दे गाउण दा जो समा है रात दे 3 घंटे जिस वेले लंघ जाते ने, एक पहर दूसरा पहर शुरू हुंदा है, तो उस वेले इस नूं संगीत आचारिया संगीतकार इसका गायन करते हैं। तो पावन बाणी विच गुरु नानक पातशाह जी ने इसकी शुरुआत करी। 9वां अस्थान है इसका। तो पावन गुरबाणी विच राग रागणी का कोई भेद नहीं, सच्चे पातशाह ने फर्क नहीं मन्या, राग भी करके लिखिया, रागणी भी लिखिया है। सो साहिब सच्चे पातशाह जी ने 9वें स्थान ते इहनूं रख्या है। ਪਾਵਨ ਗੁਰਬਾਣੀ ਦੇ ਵਿੱਚ ਸੋਠ ਰਾਗ। ਇਹ 31 ਰਾਗ ਨੇ ਗੁਰੂ ਪਿਆਰੇ ਆਪ ਜੀ ਸਾਰੇ ਜਾਣਦੇ ਹੋ। ਪਾਵਨ ਗੁਰਬਾਣੀ ਵਿੱਚ ਜਿਹੜਾ ਮੁੱਖ ਸਿਰਲੇਖ ਆਇਆ ਹੈ ਇਹ 9ਵਾਂ ਸਥਾਨ ਹੈ ਅਤੇ ਇਸ ਦੀ ਜਿਹੜੀ ਗਿਣਤੀ ਹੈ ਜੇ ਆਪਾਂ 31 ਰਾਗ ਹੀ ਯਾਦ ਕਰਨੇ ਹੋਣ ਤਾਂ ਫਿਰ ਗੁਰੂ ਪਿਆਰੇ ਉਂਝ ਤਾਂ ਯਾਦ ਕਰਨੇ ਔਖੇ ਹਨ ਅਤੇ ਦਮਦਮੀ ਟਕਸਾਲ ਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਤੇ ਜਿਨ੍ਹਾਂ ਦੇ ਜਥੇ ਨੂੰ ਗੁਰੂ ਪਿਆਰਿਓ ਮੋਬਾਈਲ ਯੂਨੀਵਰਸਿਟੀ ਦਾ ਅਵਾਰਡ ਮਿਲਿਆ ਸੀ, ਚੱਲਦਾ ਫਿਰਦਾ ਮਹਾਂਵਿਦਿਆਲਾ, ਅਤੇ ਉਹਨਾਂ ਨੇ ਗੁਰੂ ਇਤਿਹਾਸ ਕਵਿਤਾ ਦੇ ਵਿੱਚ ਲਿਖਿਆ ਗੁਰਮੁਖ ਪ੍ਰਕਾਸ਼ ਗ੍ਰੰਥ, ਅਤੇ ਉਸ ਦੇ ਵਿੱਚ ਗੁਰੂ ਪਿਆਰਿਓ ਇਹ ਰਾਗਾਂ ਨੂੰ ਕਾਵਿ ਰੂਪ ਦੇ ਵਿੱਚ ਲਿਖ ਦਿੱਤਾ ਤਾਂ ਕਿ ਸਾਨੂੰ ਯਾਦ ਕਰਨਾ ਸੌਖਾ ਹੋ ਜਾਏ। ਲਿਟਰੇਚਰ ਦੀ BA ਕਰਦਿਆਂ ਹੋਇਆਂ ਬੈਚੁਲਰ ਡਿਗਰੀ ਦੇ ਵਿੱਚ ਗੁਰੂ ਪਿਆਰਿਓ ਸਾਨੂੰ ਇਹ ਦੋ ਨੰਬਰ ਦਾ ਸਵਾਲ ਆਇਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਨੇ ਉਹਨਾਂ ਦੇ ਨਾਮ ਲਿਖੋ, ਅਤੇ ਇਹ ਸਵਾਲ ਤਾਂ ਵਿਦਿਆਰਥੀ ਨਹੀਂ ਸੀ ਹੱਲ ਨਹੀਂ ਸੀ ਕਰਦੇ ਕਿਉਂਕਿ 31 ਰਾਗ ਲੜੀਵਾਰ ਯਾਦ ਕਰਨੇ ਔਖੇ ਨੇ। ਅਤੇ ਫਿਰ ਅਸੀਂ ਜੋ ਟਕਸਾਲ ਦੇ ਵਿੱਚ ਵਿੱਦਿਆ ਸਿੱਖੀ ਉਹ ਕਵਿਤਾ ਅਸੀਂ ਉੱਥੇ ਲਿਖ ਦਿੱਤੀ ਗੁਰੂ ਪਿਆਰਿਓ, ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ, ਗੋਦਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ, ਬਡ ਹੰਸ ਸੋਰਠ ਧਨਾਸਰੀ ਤੇ ਜੈਤ ਸਰੀ, ਟੋਡੀ ਤੇ ਬੈਰਾੜੀ ਔ ਤਲੰਗ ਸੁਹੀ ਛਾਇਓ ਹੈ, ਬਲਾਵਲ ਤੇ ਗੌਂਡ ਰਾਮ ਕਲੀ ਨੱਟ ਮਾੜੀ ਮਾਲੀ ਗੌੜਾ, ਮਾਰੂ ਤੇ ਤੁਖਾਰੀ ਔ ਕਦਾਰ ਭੈਰੋ ਛਾਇਓ ਹੈ, ਬਸੰਤ ਸਾਰਗ ਮਲਾਰ ਕੰਨ ਦਾ ਕਲਿਆਣ, ਪ੍ਰਭਾਤੀ ਔ ਜੈ ਜਾ ਬੰਤੀ ਗੁਣ ਗਾਇਓ ਹੈ। ਇਹ ਕਵਿਤਾ ਉਹਨਾਂ ਮਹਾਂਪੁਰਸ਼ਾਂ ਨੇ ਲਿਖੀ ਅਤੇ ਫਿਰ ਹੁਣ ਸੌਖਿਆਂ ਹੀ ਪਤਾ ਲੱਗ ਜਾਂਦਾ ਵੀ ਕਿਹੜਾ ਰਾਗ ਹੈ। ਕਵਿਤਾ ਤੋਂ ਆਪਾਂ ਗਿਣਤੀ ਕਰ ਲੈਂਦੇ ਹਾਂ, 9ਵਾਂ ਰਾਗ ਹੈ, 9 ਨੰਬਰ 'ਤੇ 9ਵਾਂ ਸਥਾਨ ਆਇਆ ਇਸ ਦਾ। ਪਹਿਲੇ ਘਰ ਸੁਰ ਤਾਲ ਦੇ ਵਿੱਚ ਸੱਚੇ ਪਾਤਸ਼ਾਹ ਨੇ ਇਸ ਦਾ ਗਾਇਨ ਕੀਤਾ ਹੈ। ਅਸ਼ਟਪਦੀਆਂ ਇਸ ਦੀਆਂ 8 ਪੌੜੀਆਂ ਨੇ, 8 ਹਿੱਸੇ ਨੇ ਸ਼ਬਦ ਦੇ, ਪੌੜੀ ਕਹਿੰਦੇ ਨੇ ਕਾਵਿ ਰੂਪ ਦੇ ਵਿੱਚ ਸ਼ਬਦ ਦੇ ਹਿੱਸੇ ਨੂੰ, ਅਤੇ ਚੌ ਤੁਕੀ 4-4 ਲਾਈਨਾਂ ਹੋਣਗੀਆਂ ਇੱਕ ਇੱਕ ਪੌੜੀ ਦੀਆਂ। ਇਸ ਤਰ੍ਹਾਂ ਮਹਾਰਾਜ ਜੀ ਸ਼ਬਦ ਉਚਾਰਦੇ ਹਨ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅੱਗੇ ਸਤਿਗੁਰੂ ਜੀ ਹੁਣ ਮੰਗਲਾਚਰਨ ਕਰਦੇ ਨੇ। ਜਿਸ ਵੇਲੇ ਕਥਾ ਸਿੱਖੀ ਦੀ ਹੈ ਤੇ 5-4 ਤਰ੍ਹਾਂ ਦੇ ਮੰਗਲਾਚਰਨ ਦੱਸੇ ਜਾਂਦੇ ਨੇ ਔਰ 5 ਕਾਰਨ ਮੰਗਲ ਕਰਨ ਦੇ ਦੱਸੇ ਜਾਂਦੇ ਨੇ, ਤੇ 5 ਕਾਰਨ ਜ਼ਰੂਰੀ ਹੁੰਦੇ ਆ ਕਵੀ ਦੇ ਵਾਸਤੇ ਮੰਗਲ ਕਰਨਾ। ਤੇ ਇਹ ਜਿਹੜਾ ਮੰਗਲ ਹੈ ਗੁਰੂ ਪਿਆਰਿਓ ਵਸਤੂ ਨਿਰਦੇਸ਼ ਰੂਪ ਮੰਗਲ ਹੈ। ਵਸਤੂ ਨਿਰਦੇਸ਼ ਰੂਪ ਮੰਗਲ ਉਹ ਹੁੰਦਾ ਜਿਸ ਵਿੱਚ ਆਪਣੇ ਪਿਆਰੇ ਦਾ ਨਿਰਣੇ ਪੂਰਵਕ ਪੂਰੇ ਵਿਸ਼ਵਾਸ ਤੇ ਭਰੋਸੇ ਦੇ ਨਾਲ ਜਸ ਕੀਤਾ ਜਾਵੇ, ਉਹਨੂੰ ਵਸਤੂ ਨਿਰਦੇਸ਼ ਰੂਪ ਮੰਗਲ ਕਹਿੰਦੇ ਨੇ। 4 ਤਰ੍ਹਾਂ ਦੇ ਮੰਗਲਾਂ ਦੀ ਵਿਚਾਰ ਇੱਕੋ ਥਾਂ ਪਾਵਨ ਗੁਰਬਾਣੀ ਵਿੱਚ ਆਈ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੋ ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਅਕਾਲ ਪੁਰਖ ਦੀ ਸੋਭਾ ਕਰਦੇ ਨੇ ਤੇ ਉਹ ਵਾਹਿਗੁਰੂ ਪਰਮਾਤਮਾ ਇੱਕ ਹੈ। ਇਹ ਨਿਰਣੇ ਪੂਰਵਕ ਜਸ ਹੈ ਵੀ ਉਸ ਵਰਗਾ ਹੋਰ ਕੋਈ ਨਹੀਂ, ਜੈਸਾ ਤੂੰ ਤੈਸਾ ਤੁਹੀ ਕਿਆ ਉਪਮਾ ਦੀਜੈ, ਵੀ ਵਾਹਿਗੁਰੂ ਤੇਰੀ ਉਪਮਾ ਤੇਰਾ ਕੰਪੈਰੀਜ਼ਨ ਕਿਸੇ ਹੋਰ ਦੇ ਨਾਲ ਨਹੀਂ ਕੀਤਾ ਜਾ ਸਕਦਾ। ਕਿਸੇ ਤੁਲਨਾਤਮਕ ਅਧਿਐਨ ਜਿੱਦਾਂ ਅਸੀਂ ਕਾਲਜਾਂ ਦੇ ਵਿੱਚ ਪੜ੍ਹਦੇ ਹਾਂ ਕਿਸੇ ਚੀਜ਼ ਨੂੰ ਕਿਸੇ ਨਾਲ ਤੋਲਿਆ ਜਾਂਦਾ ਹੈ, ਪਰ ਨਹੀਂ, ਵਾਹਿਗੁਰੂ ਤੈਨੂੰ ਕਿਸੇ ਨਾਲ ਨਹੀਂ ਤੋਲ ਕੇ ਵੇਖ ਸਕਦੇ, ਤੂੰ ਇੱਕੋ ਹੀ ਹੈ, ਅਦੁੱਤੀ ਹੈ, ਤੇਰੇ ਵਰਗਾ ਹੋਰ ਕੋਈ ਨਹੀਂ। ਹਾਂਜੀ, ਓਅੰਕਾਰ, ਓਅੰਕਾਰ ਸਾਰੇ ਸੰਸਾਰ ਦਾ ਪ੍ਰਕਾਸ਼ਕ ਹੈ। ਓਅੰਕਾਰ ਉਸ ਵਾਹਿਗੁਰੂ ਦਾ ਇੱਕ ਨਾਮ ਹੈ। ਪਹਿਲਾਂ ਵੀ ਓਅੰਕਾਰ ਸੀਗਾ ਮੰਤਰ, ਕਿਉਂਕਿ 5000 ਸਾਲ ਪੁਰਾਣਾ ਮੰਦਰ ਮੱਧ ਪ੍ਰਦੇਸ਼ ਦੇ ਵਿੱਚ ਨਰਮਦਾ ਨਦੀ ਦੇ ਕਿਨਾਰੇ ਤੇ ਓਅੰਕਾਰ ਦਾ ਹੈ, ਜਿੱਥੇ ਮਹਾਰਾਜ ਜੀ ਨੇ ਰਾਮਕਲੀ ਦੱਖਣੀ ओंकार नामे बाणी उचारी ओंकार। इस वास्ते सच्चे पातशाह महाराज जी ओंकार दे कई भेद मन्ने सी विद्वाना ने, पर महाराज ने एका ला के फर्क मिटा दिता ते ओ वाहिगुरु एक है। ओंकार दा अर्थ है सारी दुनिया दा प्रकाशक, सारी दुनिया नू पैदा करन वाला। ओ कौन है? इको ही है कि बहुते पैदा करन वाले नहीं, बहुते बनाउन वाले नहीं, केवल एक वाहिगुरु है। सतगुर प्रसाद, प्रसाद नाम किरपा दा है, सतगुरां दी बख्शिश दे नाल इक वाहिगुरु नाल जुड़िया जांदा है।
दुबिधा ना पढ़ो हर दिन होर ना पूजो।
धन गुरु नानक देव सच्चे पातशाह नूं कहण लगे जी तुसी होर पासे होर पूजा दे विच इन्हां नूं ला दिओ। वाहिगुरु दा ब्रह्म ज्ञान इन्हां नूं होना दुनियावी लोकां नूं बहुत औखा है। गुरु साहिब जी ने आखिया दुबिधा ना पढ़ो। असी दुबिधा दे विच कुछ पढ़दे भी नहीं। जिन्हां दे नाल दुबिधा पैदा होवे ऐसे ग्रंथां दा ऐसी विचार दा असी पढ़ना नहीं करदे। उस वाहिगुरु परमात्मा दी किरपा तो बिना होर किसी की हर बिन होर ना पूजो, मैं होर किसी की पूजा भी नहीं करता। तो दुबिधा की पढ़ाई नहीं मैं पढ़ता, क्योंकि संसार जिहड़ा दुबिधा की पढ़ाई पढ़ता, दुबिधा शब्द संस्कृत का है। तो दुबिधा जिसनू पंजाबी विच दुचित्ता बुना कहिंदे आ, अंग्रेजी भाषा विच ड्यूटी आखदे ने, वह भी डड्डे दे नाल ही शुरू हुंदा है। ड्यूटी दुबिधा दुचित्ता बुना, पहला अक्षर जिहड़ा दद्दा ही है। सो सच्चे पातशाह महाराज जी ने आख्या कि दुबिधा जिहड़ी है, दुबिधा की पढ़ाई गुरु प्यारे जिहड़ा पढ़ लैंदा वह आप भी पागल हो जाता तो दूसरियां नू भी पागल कर दिंदा है। तो दुबिधा आप भी झली है। गुरु नानक पातशाह जी बचन करते ने, दुबिधा बौरी मन बौराया, झूठा लालच जन्म गवाया, लपट रही रही फुन बंध न पाया, सतगुर राखे नाम दृढ़ाया। राग प्रभाती विच गुरु नानक पातशाह ने बचन किए दुबिधा आप भी झली आप भी पागल है, तो दूसरियां नू भी पागल कर दिंदी है और छड्डदी नहीं खैड़ा। जिवें एक पागल बंदे दे विच ताकत हुंदी है, वह आप ते ठीक नहीं हो सकता, दूसरे ते अपने पागलपन दा मैडनेस दा प्रभाव पा सकता। इनसेनिटी जिहड़ी है पागलपन वह दूसरे ते प्रभाव पा सकता है। इसे तरह ही यह दुबिधा है, दुबिधा दा बहुत बड़ा प्रभाव है। धन गुरु नानक देव सच्चे पातशाह जी बचन करते ने, भाई दुबिधा दुबिधा की पढ़ाई मैं पढ़ता ही नहीं। धन गुरु अर्जन देव जी ने आख्या वह बंदा दुनिया में सूरमा है, वह बंदा सब तो महान है, वह परफेक्ट है, पूरा है, जिहड़ा दुबिधा नू जित लैंदा है। जो इस मारे सोई सूरा, जो इस मारे सोई पूरा, ऐसा कोई जे दुबिधा मार गवावै, दुबिधा मार राज योग कमावै। दुबिधा नू मारन वाला सब तो वड्डा सोल्जर है, सब तो वड्डा सूरमा, सब तो वड्डा महान योधा है। जे दुबिधा है तो फिर सूरमताई भी नहीं आ सकती, जो दुचित्तापुणा आ गया फिर कित्थों सूरमताई आनी है। तो दुबिधा जिन्ना चिर मन दे विच है उन्ना चिर पूर्णता भी नहीं आ सकती। जिस बंदे दे अंदर एक एकाग्रता आ गई, दुबिधा खत्म हो गई, वह ही पूरा है। पर महाराज जी पावन बाणी विच गुरु अर्जन देव साहिब जी आखदे ने कि दुबिधा जिहड़ी है अपने आप नहीं मरदी प्यारिओ, गुरु दुबिधा मारदा है। दुबिधा ते फतेह पाउणी मनुख दे अपने वस दी गल नहीं। पावन गुरबाणी दे बचन ने, गुर दुबिधा जा की है मारी, कहो नानक सो ब्रह्म बिचारी। जिस दी गुरु दुबिधा मार देवे वह ब्रह्म बिचारी हो जाता है, उसनू ब्रह्म का ज्ञान हो जाता है। अपने आप जिहड़ी दुबिधा है गुरु प्यारे, इस ते फतेह पाउणा बहुत औखा है। तो धन गुरु नानक देव साहिब सच्चे पातशाह जी बचन करते ने, भाई असी दुबिधा की पढ़ाई नहीं पढ़ते, ना अपने सेवकों नू पढ़ाउंदे आ, जिहड़े साढ़े अन्याई ने, जिन्हें भी साड़ी शिक्षा नू लैण वाले ने, उपदेश नू लैण वाले ने, ਤੇ ਨਾ ਅਸੀਂ ਆਪ ਪੜ੍ਹਦੇ ਹਾਂ, ਨਾ ਹੋਰਨਾਂ ਨੂੰ ਪੜ੍ਹਾਉਂਦੇ ਹਾਂ, ਨਾ ਅਸੀਂ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਕਰਦੇ ਹਾਂ।
ਮੜੈ ਮਸਾਣ ਨਾ ਜਾਈ,
ਨਾ ਮੜੈ ਦਾ ਅਰਥ ਹੈ ਕਬਰ ਤੇ ਜਾਂਦੇ ਹਾਂ, ਨਾ ਕਿਸੇ ਮਸਾਣ ਤੇ ਜਾਂਦੇ ਹਾਂ। ਸ਼ਮਸ਼ਾਨ ਭੂਮਿਕਾ ਦੇ ਵਿੱਚ ਕਈ ਮਸਾਣ ਜਗਾਉਣ ਵਾਸਤੇ, ਮੰਤਰ ਜੰਤਰ ਕਰਨ ਵਾਸਤੇ ਜਾਂਦੇ ਨੇ। ਤੇ ਸੱਚੇ ਪਾਤਸ਼ਾਹ ਦਾ ਦੇਖੋ, ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਵਿੱਚ ਔਰ ਦਸਮ ਪਾਤਸ਼ਾਹ ਦੇ ਉਪਦੇਸ਼ ਵਿੱਚ ਕੋਈ ਰੱਤਾ ਜਿੰਨਾ ਵੀ ਡਿਫਰੈਂਸ ਨਹੀਂ, ਕੋਈ ਥੋੜ੍ਹਾ ਵੀ ਫਰਕ ਨਹੀਂ। ਗੁਰੂ ਪਿਆਰੇ, ਗੁਰੂ ਨਾਨਕ ਪਾਤਸ਼ਾਹ ਵੀ ਆਖਦੇ ਨੇ ਮੜੈ ਮਸਾਣ ਨਾ ਜਾਈ, 33 ਸਵੱਈਏ ਬਾਣੀ ਹੈ ਦਸਮ ਪਾਤਸ਼ਾਹ ਜੀ ਦੀ। ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਤੁਸੀਂ ਸੁਣ ਲਓ ਸਾਰੇ ਹੀ। ਮਹਾਰਾਜ ਜੀ ਆਖਦੇ ਨੇ ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਤ ਭੂਲ ਨਾ ਮਾਨੈ। ਗੋਰ ਮੜੀ ਦੀ ਗੱਲ ਗੁਰੂ ਦਸਮ ਪਾਤਸ਼ਾਹ ਵੀ ਕਰਦੇ ਨੇ, ਗੋਰ ਮੜੀ ਦੀ ਗੱਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਦੇ ਨੇ, ਤੇ ਕੋਈ ਫਰਕ ਤੇ ਨਹੀਂ, ਇੱਕੋ ਹੀ ਵਿਚਾਰਧਾਰਾ ਹੈ। ਕਿਉਂਕਿ ਜੋਤ ਉਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ, ਜੋਤ ਉਹੀ ਹੈ ਤੇ ਜੁਗਤ ਵੀ ਉਹੀ ਹੈ, ਕੇਵਲ ਸਰੀਰਾਂ ਦਾ ਫਰਕ ਹੈ। ਸੋ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਅਸੀਂ ਮੜੇ ਮਸਾਣ ਤੇ ਨਹੀਂ ਜਾਂਦੇ ਭਾਈ, ਇਸ ਤਰ੍ਹਾਂ ਦੀ ਪੂਜਾ ਨਾ ਕਰਦੇ ਹਾਂ, ਨਾ ਕਰਾਉਣ ਦਾ ਉਪਦੇਸ਼ ਦਿੰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਆਖਦੇ ਨੇ ਕਉ ਬਤਾਨ ਕੋ ਪੂਜਤ ਹੈ ਪਾਸ, ਕਉ ਮਿਰਤਾਨ ਕੋ ਪੂਜਨ ਧਾਇਓ, ਕੂੜ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਸ ਤਰ੍ਹਾਂ ਸਤਿਗੁਰੂ ਜੀ ਉਹਨਾਂ ਨੂੰ ਉਪਦੇਸ਼ ਦਿੰਦੇ ਹਨ।
ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ।
ਧੰਨ ਗੁਰੂ ਨਾਨਕ ਦੇਵ ਜੀ ਆਖਦੇ ਨੇ ਹੇ ਪਿਆਰੇ ਮਹਾਂਪੁਰਸ਼ੋ, ਪਿਆਰਿਓ ਸਾਧੂਓ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ। ਤ੍ਰਿਸ਼ਨਾ ਦੇ ਵਿੱਚ ਰਚ ਮਿਚ ਕੇ, ਤ੍ਰਿਸ਼ਨਾ ਵਿੱਚ ਲੀਨ ਹੋ ਕੇ ਅਸੀਂ ਪਰਾਏ ਘਰ ਦੇ ਵਿੱਚ ਨਹੀਂ ਮੈਂ ਜਾਂਦਾ, ਤੇ ਹੋਰ ਪਾਸੇ ਜਾਣ ਦੀ ਲੋੜ ਹੀ ਨਹੀਂ। ਕਿਉਂਕਿ ਤ੍ਰਿਸ਼ਨਾ ਜਿਹੜੀ ਹੈ ਬੁੱਝਦੀ ਤਾਂ ਕਿਸੇ ਬਿਰਲੇ ਬਿਰਲੇ ਦੀ ਹੈ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ। ਜਿਸ ਦੀ ਬੁੱਝ ਜਾਂਦੀ ਹੈ ਗੁਰੂ ਪਿਆਰਿਓ, ਫਿਰ ਉਹਦੀ ਅਵਸਥਾ ਇਹ ਬਣ ਜਾਂਦੀ ਹੈ, ਉਹ ਹੋਰ ਪਾਸੇ ਦੀ ਝਾਕ ਛੱਡ ਦਿੰਦਾ ਹੈ।
ਤ੍ਰਿਸ਼ਨਾ ਨਾਮ ਬੁਝਾਈ,
ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਤ੍ਰਿਸ਼ਨਾ ਜਿਹੜੀ ਵਾਹਿਗੁਰੂ ਦੇ ਨਾਮ ਦੇ ਨਾਲ ਬੁੱਝਦੀ ਹੈ, ਤੇ ਤ੍ਰਿਸ਼ਨਾ ਨਾਮ ਬੁਝਾਈ। ਤੇ ਕਹਿਣ ਲੱਗੇ ਜੀ ਤੁਹਾਡੀ ਤ੍ਰਿਸ਼ਨਾ ਕਿਵੇਂ ਬੁੱਝ ਗਈ? ਵੱਡੇ ਵੱਡੇ ਯੋਗੀਆਂ ਮਹਾਤਮਾ ਦੀ ਇੱਛਾ ਬਣੀ ਰਹਿੰਦੀ ਹੈ, ਇੱਛਾ ਬੜੀ ਪ੍ਰਬਲ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਿੱਖੋ, ਅਸੀਂ ਨਾਮ ਜਪਿਆ, ਹਰ ਵੇਲੇ ਨਾਮ ਯਾਦ ਕਰਦੇ ਹਾਂ, ਤੇ ਨਾਮ ਦੇ ਸਿਮਰਨ ਦੀ ਤਾਕਤ ਦੇ ਨਾਲ ਸਾਡੀ ਤ੍ਰਿਸ਼ਨਾ ਬੁੱਝ ਗਈ ਹੈ।
ਘਰ ਭੀਤਰ ਘਰ ਗੁਰੂ ਦਿਖਾਇਆ।
ਤੇ ਮਹਾਰਾਜ ਕਹਿੰਦੇ ਇਸ ਅਵਸਥਾ ਦੇ ਵਿੱਚ ਕਿਵੇਂ ਜਾਇਆ ਜਾ ਸਕਦਾ? ਘਰ ਭੀਤਰ ਘਰ ਗੁਰੂ ਦਿਖਾਇਆ, ਪੂਰੇ ਗੁਰੂ ਨੇ ਜਿਸ ਨੂੰ ਗੁਰੂ ਪਿਆਰੇ ਉਹ ਘਰ ਭੀਤਰ, ਭੀਤਰ ਦਾ ਅਰਥ ਹੁੰਦਾ ਵਿਚਕਾਰ, ਹਿੰਦੀ ਦਾ ਸ਼ਬਦ ਭੀਤਰ ਹੈ, ਇਹਨੂੰ ਪੰਜਾਬੀ ਚ ਮਹਾਰਾਜ ਜੀ ਨੇ ਤਦ ਭਾਵ ਦੇ ਵਿੱਚ ਬਦਲ ਕੇ ਭੀਤਰ ਬਣਾ ਦਿੱਤਾ। ਜਿਵੇਂ ਅੰਗਰੇਜ਼ੀ ਦੇ ਸ਼ਬਦ ਹੌਸਪੀਟਲ ਤੋਂ ਹਸਪਤਾਲ ਪੰਜਾਬੀ ਚ ਬਣ ਗਿਆ, ਸਟੇਸ਼ਨ ਤੋਂ ਟੇਸ਼ਨ ਬਣ ਗਿਆ, ਇਵੇਂ ਦੂਸਰੀ ਭਾਸ਼ਾ ਦੇ ਵਿੱਚ ਸ਼ਬਦ ਦਾ ਉਚਾਰਨ ਬਦਲ ਜਾਂਦਾ ਹੈ। ਸੋ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਘਰ ਭੀਤਰ ਘਰ ਦੇ ਵਿੱਚ ਹੀ, ਸਰੀਰ ਰੂਪੀ ਘਰ ਦੇ ਵਿੱਚ ਉਸ ਵਾਹਿਗੁਰੂ ਪਰਮਾਤਮਾ ਦਾ ਦਰਸ਼ਨ ਗੁਰੂ ਨੇ ਕਰਾ ਦਿੱਤਾ।
ਸਹਿਜ ਰੱਤੇ ਮਨ ਭਾਈ,
ਹੇ ਭਾਈ ਸਹਿਜ ਰੱਤੇ ਮਨ, ਉਸ ਵਿਅਕਤੀ ਦਾ ਮਨ ਸਹਿਜ ਦੇ ਵਿੱਚ ਰੰਗਿਆ ਜਾਂਦਾ ਹੈ। ਉਸ ਦੀ ਪਛਾਣ ਇਹ ਹੈ ਜਿਹਨੂੰ ਗੁਰੂ ਅੰਦਰੋਂ ਦਰਸ਼ਨ ਕਰਾ ਦਿੰਦਾ ਹੈ, ਉਹ ਸਹਿਜ ਅਵਸਥਾ ਦਾ ਵਾਸੀ ਬਣ ਜਾਂਦਾ ਹੈ। ਉੱਥੇ ਨਾ ਭੁੱਖ ਹੈ, ਨਾ ਕੋਈ ਦੁੱਖ ਹੈ, ਨਾ ਕੋਈ ਡਰ ਹੈ, ਨਾ ਤੌਖਲਾ, ਗੁਰਮੁਖ ਅੰਤਰ ਸਹਿਜ ਹੈ। ਮਨ ਚੜਿਆ ਦਸਵੇਂ ਆਕਾਸ, ਤਿੱਥੇ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਐਸੀ ਅਵਸਥਾ ਜਿਹੜੀ ਹੈ ਪੂਰੇ ਗੁਰੂ ਦੀ ਕਿਰਪਾ ਨਾਲ ਬਣ ਜਾਂਦੀ ਹੈ।
ਤੂੰ ਆਪੇ ਦਾਨਾ ਆਪੇ ਦੀਨਾ।
ਸੱਚੇ ਪਾਤਸ਼ਾਹ ਜੀ ਫਿਰ ਦੱਸਦੇ ਨੇ ਉਹ ਵਾਹਿਗੁਰੂ ਦੇ ਨਾਲ ਅਸੀਂ ਜੁੜੇ ਹੋਏ ਹਾਂ, ਤੂੰ ਆਪੇ ਦਾਨਾ, ਪਰਮਾਤਮਾ ਨੂੰ ਸੰਬੋਧਨ ਕਰਦੇ ਨੇ। ਦਾਨਾ ਤੇ ਬੀਨਾ ਫਾਰਸੀ ਭਾਸ਼ਾ ਦੇ ਸ਼ਬਦ ਨੇ, ਪਰਸ਼ੀਅਨ ਲੈਂਗੁਏਜ ਤੋਂ ਆਏ ਨੇ। ਤੇ ਗੁਰੂ ਪਿਆਰੇ ਉਹ ਦਾਨਾ ਕਹਿੰਦੇ ਨੇ ਸਿਆਣੇ ਨੂੰ, ਤੇ ਬੀਨਾ ਹੁੰਦਾ ਹੈ ਦੇਖਣ ਵਾਲਾ। ਤੁਸੀਂ ਸ਼ਬਦ ਸੁਣਿਆ ਹੋਣਾ ਖੁਰਦਬੀਨ, ਦੂਰਬੀਨ, ਇਹ ਫਾਰਸੀ ਦੇ ਸ਼ਬਦ ਨੇ ਜਿਹੜੇ ਅੱਜ ਕੱਲ੍ਹ ਅੰਗਰੇਜ਼ੀ ਆ ਗਈ, ਟੈਲੀਸਕੋਪ ਹੋ ਗਿਆ, ਮਾਈਕਰੋਸਕੋਪ ਆ ਗਿਆ। ਪਹਿਲਾਂ ਫਾਰਸੀ ਦਾ ਪ੍ਰਭਾਵ ਹੋਇਆ ਕਰਦਾ ਸੀ, ਬੀਨ ਨਾਮ ਹੁੰਦਾ ਦੇਖਣ ਦਾ ਫਾਰਸੀ ਦੇ ਵਿੱਚ, ਤੇ ਬੀਨਾ ਹੋ ਗਿਆ ਦੇਖਣ ਵਾਲਾ, ਅਡਜੈਕਟਿਵ ਬਣ ਗਿਆ, ਵਿਸ਼ੇਸ਼ਣ ਬਣ ਗਿਆ। ਕਹਿੰਦੇ ਵਾਹਿਗੁਰੂ ਪਰਮਾਤਮਾ ਤੂੰ ਦਾਨਾ ਸਿਆਣਾ ਵੀ ਹੈ, ਤੇਰੇ ਵਰਗਾ ਹੋਰ ਕੋਈ ਸਿਆਣਾ ਨਹੀਂ, ਤੂੰ ਆਪੇ ਸੁਗੜ ਸਜਾਨੀ ਹੈ, ਤੇਰੇ ਵਰਗਾ ਹੋਰ ਕੋਈ ਸਿਆਣਾ ਨਹੀਂ ਤੇ ਤੇਰੇ ਵਰਗਾ ਹੋਰ ਕੋਈ ਵੇਖਣ ਵਾਲਾ ਨਹੀਂ, ਤੂੰ ਸਾਰਾ ਕੁਝ ਵੇਖਦਾ ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਿਆ ਜਾਏ ਤੇ ਤੂੰ ਸਾਰਾ ਕੁਝ ਵੇਖਣ ਵਾਲਾ। ਇਸੇ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਆਖਦੇ ਨੇ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ, ਤੇ ਮੇਰਾ ਸਾਈ ਜਿਹੜਾ ਸਿਆਣਾ ਵੀ ਹੈ ਤੇ ਸਭ ਕੁਝ ਵੇਖਣ ਵਾਲਾ ਵੀ ਹੈ।
ਤੂੰ ਦੇਵਹਿ ਮਤ ਸਾਈ,
ਤੇ ਸਾਈ ਦਾ ਅਰਥ ਹੈ ਉਹੀ ਉਹੀ ਮਤ ਪ੍ਰਾਪਤ ਹੁੰਦੀ ਹੈ ਜਿਹੜੀ ਵਾਹਿਗੁਰੂ ਤੂੰ ਦਿੰਦਾ ਹੈ। ਆਪਣੇ ਆਪ ਮੇਰੀ ਮਾਣ ਨਹੀਂ ਗਾ, ਇਹ ਇੱਕ ਅਵਸਥਾ ਹੈ ਗੁਰੂ ਪਿਆਰਿਓ, ਇੱਕ ਮਹਾਤਮਾ ਦੀ ਸਤਪੁਰਸ਼ ਦੀ ਉੱਚੀ ਅਵਸਥਾ ਹੈ। ਇਸ ਅਵਸਥਾ ਦੇ ਵਿੱਚ ਕੋਈ ਵਿਰਲਾ ਵਿਅਕਤੀ ਪਹੁੰਚਦਾ ਹੈ। ਆਮ ਵਿਅਕਤੀ ਨੂੰ ਦੁਬਧਾ ਪੈ ਜਾਂਦੀ ਹੈ ਵੀ ਜੇ ਵਾਹਿਗੁਰੂ ਨੇ ਮਤ ਦੇਣੀ ਹੈ ਤੇ ਫਿਰ ਸਾਡਾ ਵਿੱਚ ਕੀ ਬਈ, ਸਾਡਾ ਕਰਮ ਕੀ ਹੋਇਆ। ਇਹ ਇੱਕ ਅਵਸਥਾ ਹੈ ਤੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਧੰਨਵਾਦ ਕਰਨਾ ਔਰ ਮਨ ਦੇ ਵਿੱਚ ਕੋਈ ਮਾਣ ਨਾ ਹੋਣਾ, ਕਿਉਂਕਿ ਜਵਾਨ ਦੇ ਨਾਲ ਹੀ ਇਹ ਸਾਰੀਆਂ ਗੱਲਾਂ ਹੁੰਦੀਆਂ। ਜਵਾਨ ਦੇ ਨਾਲ ਕੀਤੇ ਹੋਏ ਬੋਲ ਗੁਰੂ ਪਿਆਰੇ ਕਈ ਵਾਰੀ ਬੰਦੇ ਨੂੰ ਲੈ ਡੋਬਦੇ ਨੇ, ਕਈ ਵਾਰੀ ਤਾਰ ਦਿੰਦੇ ਨੇ। ਸੋ ਸਾਹਿਬ ਸੱਚੇ ਪਾਤਸ਼ਾਹ ਇਹ ਸਾਨੂੰ ਵੀ ਸਿਖਾਉਂਦੇ ਨੇ ਕਿ ਵਾਹਿਗੁਰੂ ਤੂੰ ਦੇਵ ਹੈ ਮਤ ਸਾਈ, ਜਿਹੜੀ ਮਤ ਦਿੰਨਾ ਤੇਰੇ ਵੱਸ ਹੈ, ਮਤ ਸੁਮਤ ਤੇਰਾ ਵੱਸ ਸੁਆਮੀ, ਹਮ ਜੰਤ ਤੂੰ ਪੁਰਖ ਜਨਪੈਨੀ, ਸਾਰੀਆਂ ਤਾਕਤਾਂ ਦਾ ਮਾਲਕ ਤੂੰ ਹੈ।
ਮਨ ਬੈਰਾਗ ਰਤੋ ਬੈਰਾਗੀ,
ਤੇ ਫਿਰ ਇਹ ਬਰਾਗੀਆਂ ਦਾ ਇਹ ਜਮਾਤ ਸੀ, ਬਰਾਗੀਆਂ ਦਾ ਜਥਾ ਸੀਗਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੂੰ ਆ ਕੇ ਮਿਲਿਆ ਨਾ ਨਨਕਾਣਾ ਸਾਹਿਬ, ਜਿਨ੍ਹਾਂ ਨੂੰ ਮਹਾਰਾਜ ਨੇ ਸ਼ਬਦ ਉਚਾਰਿਆ। ਤੇ ਫਿਰ ਬਰਾਗੀ ਦੀ ਅਵਸਥਾ ਮਹਾਰਾਜ ਨੇ ਦੱਸੀ। ਸੱਚੇ ਪਾਤਸ਼ਾਹ ਆਖਦੇ ਨੇ ਮਨ ਬੈਰਾਗ ਰਤੋ ਬੈਰਾਗੀ, ਜਿਸਦਾ ਮਨ ਬੈਰਾਗ ਦੇ ਵਿੱਚ ਰੰਗਿਆ ਗਿਆ, ਜਿਸਦੇ ਮਨ ਵਿੱਚ ਬੈਰਾਗ ਆਇਆ, ਬਾਹਰੀ ਤੌਰ ਤੇ ਨਹੀਂ, ਤੇ ਉਹ ਬੈਰਾਗੀ ਆ ਜਿਸਦੇ ਮਨ ਦੇ ਵਿੱਚ ਬੈਰਾਗ ਲੱਗਿਆ। ਬੈਰਾਗ ਕਾਹਦਾ ਲੱਗਿਆ? ਪਰਮਾਤਮਾ ਦੇ ਦਰਸ਼ਨਾਂ ਦਾ। ਚਾ ਮਨ ਬੈਰਾਗ ਭਇਆ, ਦਰਸ਼ਨ ਦੇਖਣਾ ਕਾ ਚਾਓ, ਤੇ ਵਾਹਿਗੁਰੂ ਅਕਾਲ ਪੁਰਖ ਦੇ ਦਰਸ਼ਨਾਂ ਦੀ ਇੱਛਾ ਚਾ, ਐਸਾ ਮਹਾਰਾਜ ਕਹਿੰਦੇ ਜਿਹੜਾ ਗੁਰਸਿੱਖ ਹੈ ਉਹ ਬੈਰਾਗੀ ਹੈ ਭਾਈ।
ਸਬਦ ਮਨ ਬੀਜਿਆ ਮੇਰੀ ਮਾਈ,
ਸੱਚੇ ਪਾਤਸ਼ਾਹ ਮਾਂ ਕਹਿ ਕੇ ਵੀ ਉਪਦੇਸ਼ ਦਿੰਦੇ ਨੇ, ਭੈਣ ਕਹਿ ਕੇ ਵੀ ਪਾਵਨ ਗੁਰਬਾਣੀ ਚ ਉਪਦੇਸ਼ ਦਿੰਦੇ ਨੇ, ਤੇ ਗੁਰੂ ਪਿਆਰੇ ਸਤਿਗੁਰੂ ਦੀ ਵਿਸ਼ੇਸ਼ਤਾ ਹੈ, ਭਰਾ ਕਹਿ ਕੇ ਵੀ ਉਪਦੇਸ਼ ਦਿੰਦੇ ਨੇ। ਜਿਵੇਂ ਗੁਰੂ ਮਹਾਰਾਜ ਜੀ ਦਾ ਸ਼ਬਦ ਤੁਸੀਂ ਸੁਣਿਆ, ਆਵ ਹੋ ਭੈਣੇ ਗੱਲ ਮਿਲ ਹੈ ਅੰਕ ਸਹੇਲੜੀ ਆਹ, ਮਿਲਕੇ ਕਰੇ ਕਹਾਣੀਆਂ ਸਮਰੱਥ ਕੰਤ ਕੀ ਆਹ। ਇੱਥੇ ਮਾਂ ਕਹਿ ਕੇ ਉਪਦੇਸ਼ ਦਿੰਦੇ ਨੇ, ਹੇ ਮੇਰੀ ਮਾਂ ਸ਼ਬਦ ਮਨ ਵਿਧਿਆ, ਜਿਸਦਾ ਸ਼ਬਦ ਦੇ ਦੁਆਰਾ ਮਨ ਬਿੰਨਿਆ ਗਿਆ ਗੁਰਸਿੱਖ ਦਾ, ਉਹ ਬੈਰਾਗੀ ਹੋ ਗਿਆ। ਸ਼ਬਦ ਦੇ ਵਿੱਚ ਤਾਕਤ ਹੈ, ਇਹ ਬੰਦੇ ਦੇ ਮਨ ਨੂੰ ਬਿੰਨ ਦਿੰਦਾ ਪੂਰੀ ਤਰ੍ਹਾਂ। ਸ਼ਬਦ ਦਾ ਬਿੰਨਿਆ ਹੋਇਆ ਮਨ ਫਿਰ ਇੱਧਰ ਉੱਧਰ ਭੱਜਣੋਂ ਹਟ ਜਾਂਦਾ ਹੈ।
ਅੰਤਰ ਜੋਤ ਨਿਰੰਤਰ ਬਾਣੀ,
ਸੱਚੇ ਪਾਤਸ਼ਾਹ ਕਹਿੰਦੇ ਜਿਸ ਵੇਲੇ ਮਨ ਬਿੰਨਿਆ ਜਾਂਦਾ ਹੈ ਫਿਰ ਨਿਰੰਤਰ ਬਾਣੀ ਲਗਾਤਾਰ, ਨਿਰੰਤਰ ਦਾ ਅਰਥ ਹੈ ਇੱਕ ਰਸ, ਹਿੰਦੀ ਦਾ ਸ਼ਬਦ ਹੈ ਕੰਟੀਨਿਊਲੀ ਜਿਵੇਂ ਅੰਗਰੇਜ਼ੀ ਚ ਆਖਦੇ ਨੇ, ਲਗਾਤਾਰ ਬਾਣੀ ਚੱਲ ਪੈਂਦੀ ਹੈ ਤੇ ਅੰਦਰ ਉਸਦੇ ਜੋਤ ਜਗ ਪੈਂਦੀ ਹੈ, ਵਾਹਿਗੁਰੂ ਪਰਮਾਤਮਾ ਦੀ ਜੋਤ ਦਾ ਚਾਨਣਾ ਪ੍ਰਕਾਸ਼ ਹੋ ਜਾਂਦਾ ਹੈ।
ਸਾਚੇ ਸਾਹਿਬ ਸਿਓ ਲਿਵ ਲਾਈ,
ਐਸੇ ਵਿਅਕਤੀ ਨੇ ਸੱਚੇ ਸਾਹਿਬ ਦੇ ਨਾਲ ਲਿਵ ਲਾ ਲਈ, ਉਹਦੀ ਲਿਵ ਟੁੱਟਦੀ ਨਹੀਂ, ਕਿਉਂਕਿ ਦੁਨੀਆਂ ਵਿੱਚ ਦੋ ਹੀ ਰਸਤੇ ਨੇ ਮਹਾਰਾਜ ਕਹਿੰਦੇ, ਇੱਕ ਲਿਵ ਦਾ ਹੈ ਇੱਕ ਮਾਇਆ ਦਾ ਹੈ, ਲਿਵ ਧਾਤ ਦੋਏ ਰਾਹ ਹੈ, ਇੱਕ ਲਿਵ ਤੇ ਲਿਵ ਸੱਚੀ ਲਿਵ ਤੋਂ ਬਿਨਾਂ ਦੇਹ ਨਿਮਾਣੀ ਹੈ ਸਾਡੀ, ਜਿਸ ਵੇਲੇ ਲਿਵ ਲੱਗਦੀ ਹੈ ਤੇ ਫਿਰ ਗੁਰੂ ਪਿਆਰਿਓ ਜੀਵਨ ਸਫਲ ਹੁੰਦਾ। ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲੱਗੀ ਤਿੰਨੀ ਵਿੱਚੇ ਮਾਇਆ ਪਾਇਆ। ਐਸੀ ਜਿਹੜੀ ਅਵਸਥਾ ਹੈ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ, ਸਾਚੇ ਸਾਹਿਬ ਸਿਓ ਲਿਵਲਾਈ, ਜਿਨ੍ਹਾਂ ਦੇ ਅੰਦਰ ਨਿਰੰਤਰ ਬਾਣੀ ਚੱਲ ਪੈਂਦੀ ਹੈ, ਉਹਨਾਂ ਨੇ ਸੱਚੇ ਸਾਹਿਬ ਦੇ ਨਾਲ ਐਸੇ ਗੁਰਸਿੱਖ ਨੇ ਲਿਵਲਾ ਲਈ ਹੈ ਪੱਕੀ ਆਪਣੀ।
ਅਸੰਖ ਬੈਰਾਗੀ ਕਹੇ ਬੈਰਾਗ,
ਤੇ ਫਿਰ ਉਹ ਬੈਰਾਗ ਦੇ ਬਾਰੇ ਪੁੱਛਦੇ ਨੇ। ਗੁਰੂ ਮਹਾਰਾਜ ਜੀ ਆਖਦੇ ਅਸੰਖਾਂ ਹੀ ਅਸੰਖ ਸੰਖ ਗੁਰੂ ਪਿਆਰੇ ਗਿਣਤੀ ਦਾ ਸਭ ਤੋਂ ਵੱਡਾ ਜਿਹੜਾ ਇਹ ਆਪਣੇ ਰਕਮ ਹੈ, ਸਭ ਤੋਂ ਵੱਡੀ ਅਕਾਊਂਟੈਂਸੀ ਦੇ ਵਿੱਚ ਇਸ ਵੇਲੇ ਆਪਾਂ ਪੜ੍ਹਦੇ ਹਾਂ ਸੰਖ, ਤੇ ਅਸੰਖ ਦਾ ਅੱਗੇ ਐੜਾ ਲਾ ਕੇ ਵਿਰੋਧੀ ਸ਼ਬਦ ਬਣਾ ਦਿੱਤਾ ਵੀ ਅਣਗਿਣਤ ਹੀ ਅਨਕਾਊਂਟੇਬਲ, ਅਣਗਿਣਤ ਹੀ ਜਿਹੜੇ ਬੈਰਾਗੀ ਨੇ ਉਹ ਕਹ ਹੈ ਬੈਰਾਗ। ਬੈਰਾਗ ਦੀ ਵਿਆਖਿਆ ਕਰਦੇ ਨੇ, ਬੈਰਾਗ ਬਾਰੇ ਦੱਸਦੇ ਨੇ, ਤੇ ਅਸੀਂ ਕਥਾ ਸਿੱਖਦਿਆਂ ਹੋਇਆਂ ਗੁਰੂ ਪਿਆਰੇ ਨੌ ਤਰ੍ਹਾਂ ਦਾ ਬੈਰਾਗ ਇੱਕ ਪੜ੍ਹਿਆ, ਕਾਰਨ ਬੈਰਾਗ, ਮੰਦ ਬੈਰਾਗ, ਏਕ ਇੰਦਰੀ ਵਿਰਾਗ, ਜਤਮਾਨ ਵਿਰਾਗ, ਤੀਬਰ ਵਿਰਾਗ, ਤਰ ਤੀਬਰ ਵਿਰਾਗ, ਤਰ ਤੀਬਰ ਤਰ ਤਮ ਵਿਰਾਗ। ਇਸ ਤਰ੍ਹਾਂ ਹੀ ਪੰਜਾਬੀ ਸਾਹਿਤ ਵਿੱਚ ਅਸੀਂ ਪੜ੍ਹਿਆ ਆਪਣੇ ਗਧਾ ਵਿਰਾਗ, ਘੋੜਾ ਵਿਰਾਗ, ਸ਼ੇਰ ਵਿਰਾਗ, ਕਈ ਰੂਪ ਨੇ ਵਿਰਾਗ ਦੇ, ਅਨੇਕਾਂ ਇਹਦੀਆਂ ਵੱਖਰੀਆਂ ਵੱਖਰੀਆਂ ਗੁਰੂ ਪਿਆਰਿਓ ਜਿਹੜੇ ਆਕਾਰ ਵੱਖਰੇ ਵੱਖਰੇ ਸਰੂਪ ਬਿਆਨ ਕੀਤੇ ਨੇ ਵਿਰਾਗੀਆਂ ਨੇ। ਸੱਚੇ ਪਾਤਸ਼ਾਹ ਜੀ ਆਖਦੇ ਨੇ ਅਸੰਖਾਂ ਹੀ ਵਿਰਾਗੀ ਵਿਰਾਗ ਦਾ ਕਥਨ ਕਰਦੇ ਨੇ।
ਸੋ ਬੈਰਾਗੀ ਜੇ ਖਸਮੈ ਭਾਵੈ,
ਅਸਲ ਦੇ ਵਿੱਚ ਉਹ ਵਿਰਾਗੀ ਹੈ, ਸਭ ਤੋਂ ਵੱਡਾ ਤਿਆਗੀ ਹੈ, ਤੇ ਜੇ ਖਸਮੈ ਭਾਵੈ, ਜੇ ਖਸਮ ਅਕਾਲ ਪੁਰਖ ਨੂੰ ਭਾ ਜਾਏ ਉਹ ਸਭ ਤੋਂ ਵੱਡਾ ਵਿਰਾਗੀ ਤੇ ਤਿਆਗੀ ਹੋ ਸਕਦਾ। ਤੇ ਉਹਨੂੰ ਕਿਸੇ ਕਿਸਮ ਦੇ ਨਾਲ, ਵਿਰਾਗੀ ਦਾ ਅਰਥ ਹੈ ਕਿਸੇ ਨਾਲ ਕੋਈ ਮੋਹ ਨਹੀਂ, ਕਿਸੇ ਗੱਲ ਦੇ ਨਾਲ ਅਟੈਚਮੈਂਟ ਨਹੀਂ ਰਹਿ ਗਈ, ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਰਹਿ ਗਿਆ, ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਉਹ ਵੈਰਾਗੀ ਹੈ ਭਾਈ।
ਹਿਰਦੈ ਸ਼ਬਦ ਸਦਾ ਭੈ ਰਚਿਆ,
ਫਿਰ ਵੈਰਾਗੀ ਦੀ ਹੋਰ ਅੱਗੇ ਵਿਆਖਿਆ ਕਰਦੇ ਨੇ, ਹਿਰਦੈ ਸ਼ਬਦ ਸਦਾ ਭੈ ਰਚਿਆ, ਸ਼ਬਦ ਦੇ ਦੁਆਰਾ ਹਿਰਦੇ ਦੇ ਵਿੱਚ ਭੈ ਦੇ ਵਿੱਚ ਰਹਿੰਦਾ ਹੈ, ਹੰਕਾਰ ਨਹੀਂ ਕਰਦਾ, ਕਿਉਂਕਿ ਭੈ ਦੇ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਇੱਕ ਵਾਹਿਗੁਰੂ ਦਾ ਭੈ, ਇੱਕ ਸੰਸਾਰੀ ਡਰ ਆ, ਉਹਦੇ ਨਾਲ ਕੋਈ ਇਕਾਗਰਤਾ ਨਹੀਂ ਆਉਂਦੀ ਮਨੁੱਖ ਦੇ ਵਿੱਚ। ਜਦੋਂ ਵਾਹਿਗੁਰੂ ਦਾ ਭੈ ਜਿਹਨਾਂ ਵਿਅਕਤੀਆਂ ਦੇ ਅੰਦਰ ਆ ਜਾਂਦਾ ਤੇ ਉਹਨਾਂ ਦੀ ਅਵਸਥਾ ਮਹਾਰਾਜ ਕਹਿੰਦੇ ਉੱਚੀ ਹੋ ਜਾਂਦੀ। ਸਦਾ ਭੈ ਰਚਿਆ, ਵਾਹਿਗੁਰੂ ਦੇ ਭੈ ਦੇ ਵਿੱਚ ਜਿਹੜਾ ਸਦਾ ਰਹਿੰਦਾ ਹੈ, ਸ਼ਬਦ ਦੀ ਸਿੱਖਿਆ ਲੈ ਕਰਕੇ, ਉਹ ਅਸਲੀ ਵਿਰਾਗੀ ਹੈ ਭਾਈ।
ਗੁਰ ਕੀ ਕਾਰ ਕਮਾਵੇ,
ਤੇ ਗੁਰੂ ਦੀ ਦੱਸੀ ਹੋਈ ਕਾਰ ਨੂੰ ਕਮਾਉਂਦਾ ਰਹਿੰਦਾ ਹੈ, ਜੋ ਗੁਰੂ ਹੁਕਮ ਕਰਦਾ ਹੈ।
ਇੱਕੋ ਚੇਤਾ ਮਨੁਆ ਨਾ ਡੋਲੇ,
ਇੱਕ ਵਾਹਿਗੁਰੂ ਨੂੰ ਯਾਦ ਕਰਦਾ, ਮਨ ਉਹਦਾ ਡੋਲਦਾ ਨਹੀਂ, ਕਦੇ ਵੀ ਕਿਸੇ ਅਵਸਥਾ ਦੇ ਵਿੱਚ ਇੰਨੀ ਸਟੇਬਿਲਿਟੀ ਹੈ, ਇੰਨੀ ਸਥਿਰਤਾ ਹੈ, ਉਹ ਉਸਦਾ ਮਨ ਕਦੇ ਨਹੀਂ ਡੋਲਦਾ। ਗੁਰੂ ਪਿਆਰਿਓ, ਇਹ ਇਤਿਹਾਸਕ ਦਿਹਾੜੇ ਚੱਲ ਰਹੇ ਨੇ, 36 ਸਾਲ ਪਹਿਲਾਂ ਗੁਰੂ ਪਿਆਰਿਓ ਜੋ ਇਹ ਐਸੀ ਫਿਰਦੇ ਬੇਤਕ ਗੁਰੂ ਪਿਆਰਿਓ ਜੋ ਇਤਿਹਾਸਕ ਘਟਨਾ ਹੋਈ ਹੈ, ਜਿਸ ਦਾ ਦੁੱਖ ਆਪਾਂ ਕਦੇ ਵੀ ਭੁਲਾ ਨਹੀਂ ਸਕਦੇ। ਇਤਿਹਾਸ ਵੈਸੇ ਪੁਰਾਣਾ ਨਹੀਂ ਹੁੰਦਾ, ਇਤਿਹਾਸ ਦੀ ਇੱਕ ਕਹਾਵਤ ਅਸੀਂ ਪੜ੍ਹੀ ਸੀ ਅੰਗਰੇਜ਼ੀ ਭਾਸ਼ਾ ਦੇ ਵਿੱਚ, ਹਿਸਟਰੀ ਰਿਪੀਟਸ ਇਟਸੈਲਫ, ਤੇ ਇਤਿਹਾਸ ਹਮੇਸ਼ਾ ਆਪਣੇ ਆਪ ਨੂੰ ਦ੍ਰਿੜ ਕਰਾਉਂਦਾ ਪਿਆਰਿਓ, ਕਦੇ ਪੁਰਾਣਾ ਨਹੀਂ ਹੁੰਦਾ। ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਅਸਲੀ ਵਿਰਾਗੀ ਉਹ ਹੈ ਇੱਕ ਵਾਹਿਗੁਰੂ ਨੂੰ ਯਾਦ ਕਰਦਾ ਹੈ, ਉਸ ਦਾ ਮਨ ਕਦੇ ਵੀ ਡੋਲਦਾ ਨਹੀਂ। ਦੇਖਣ ਵਾਲੇ ਨੂੰ ਲੱਗਦਾ ਕਿ ਮੇਰੀ ਤਾਕਤ ਦੇ ਅੱਗੇ ਡੋਲ ਜਾਊਗਾ, ਪਰ ਨਹੀਂ, ਉਹ ਡੋਲਦਾ ਨਹੀਂ। ਗੁਰੂ ਪਿਆਰਿਓ, ਅੱਜ ਦਾ ਹੀ ਦਿਨ ਸੀ 1984 ਦੇ ਵਿੱਚ 1 ਜੂਨ, ਅੱਜ ਦਾ ਦਿਨ ਸੀ, ਤੇ ਅੱਜ ਦੇ ਦਿਨ ਪੰਜਾਬ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਾਰੇ ਪਾਸੇ ਗੁਰੂ ਪਿਆਰੇ ਫੌਜ ਦਾ ਕਬਜ਼ਾ ਸੀ, ਤੇ 3 ਜਿਹੜੇ ਵੱਡੇ ਫੌਜ ਦੇ ਆਪਣੇ ਜਨਰਲ ਸੀਗੇ, ਉਹਨਾਂ ਦੇ ਵਿੱਚ ਕੇਸ ਆਪਣੇ ਕੇ ਸੁੰਦਰ ਜੀ ਜਿਹੜਾ ਇੰਚਾਰਜ ਸੀਗਾ ਸਭ ਤੋਂ ਵੱਡਾ, ਜਿਹਦੇ ਹੱਥ ਇਹ ਸਾਰਾ ਪ੍ਰਬੰਧ ਸੀ, ਲੈਫਟੀਨੈਂਟ, ਲੂਟੈਂਟ ਕਹਿੰਦੇ ਨੇ ਅੰਗਰੇਜ਼ੀ ਵਿੱਚ, ਲੈਫਟੀਨੈਂਟ ਕੇ ਸੁੰਦਰ ਜੀ, ਤੇ ਉਹਦਾ ਸਹਾਇਕ ਸੀਗਾ ਦੂਸਰਾ ਗੁਰੂ ਪਿਆਰਿਓ, ਤੇ ਲੈਫਟੀਨੈਂਟ ਰਣਜੀਤ ਦਿਆਲ, ਉਹ ਅਸਿਸਟੈਂਟ ਸੀ, ਸਹਾਇਕ ਸੀ ਨਾਲ, ਤੇ ਤੀਸਰਾ ਸੀ ਮੇਜਰ ਜਨਰਲ ਕੁਲਦੀਪ ਬਰਾੜ ਸੀਗਾ ਗੁਰੂ ਪਿਆਰਿਓ। ਇਹ 3 ਇਕੱਠੇ ਹੋ ਕੇ ਡੀਸੀ ਦੇ ਕੋਲ ਗਏ ਤੇ ਉਸ ਡੀਸੀ ਦਾ ਵੀ ਗੁਰੂ ਪਿਆਰਿਓ ਕਮਾਲ ਦਾ ਵਿਚਾਰ ਹੈ। ਅੱਜ ਵੀ ਉਹ ਸਹੀ ਸਲਾਮਤ ਨੇ, ਡੀਸੀ ਸਾਹਿਬ ਸਰਦਾਰ ਗੁਰਦੇਵ ਸਿੰਘ ਜੀ ਬਰਾੜ। ਤੇ ਉਹਨਾਂ ਦੇ ਦਫ਼ਤਰ ਗਏ, ਜਿਸ ਵੇਲੇ ਅਸੀਂ ਹਿੰਦੁਸਤਾਨ ਦਾ ਕੌਂਸਟੀਟਿਊਸ਼ਨ ਪੜ੍ਹਦੇ ਹਾਂ, ਸੰਵਿਧਾਨ ਪੜ੍ਹਦੇ ਹਾਂ, ਤੇ ਉਹਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਕੋਈ ਵੀ ਐਕਸ਼ਨ ਕਰਨਾ ਹੋਵੇ ਫੌਜ ਨੇ ਤੇ ਜ਼ਿਲ੍ਹੇ ਦਾ ਮਾਲਕ ਡਿਪਟੀ ਕਮਿਸ਼ਨਰ ਹੁੰਦਾ, ਡੀਸੀ ਹੁੰਦਾ, ਉਹਦੇ ਤੋਂ ਆਗਿਆ ਲੈਣੀ ਜ਼ਰੂਰੀ ਹੋਇਆ ਕਰਦੀ। ਇਹ ਸੰਵਿਧਾਨ ਦੇ ਵਿੱਚ ਲਿਖਿਆ, ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਵੀ ਅਪਰੂਵਲ ਫਰੋਮ ਦਾ ਡਿਪਟੀ ਕਮਿਸ਼ਨਰ ਇਜ਼ ਨੈਸੈਸਰੀ ਫੋਰ ਦਾ ਆਰਮੀ ਟੂ ਟੇਕ ਐਨੀ ਐਕਸ਼ਨ ਇਨ ਦਾ ਡਿਸਟ੍ਰਿਕਟ। ਇਹ ਲਾਈਨਾਂ ਲਿਖੀਆਂ ਹੋਈਆਂ ਵੀ ਕੋਈ ਵੀ ਐਕਸ਼ਨ ਕਰਨਾ, ਕੋਈ ਵੀ ਕਾਰਜੇ ਕਰਨਾ ਤੇ ਜਿਹੜਾ ਡੀਸੀ ਹੈ ਉਸਦਾ ਆਰਡਰ ਲੈਣਾ, ਆਰਡਰ ਲੈਣਾ ਜ਼ਰੂਰੀ ਹੈ, ਹੁਕਮ ਲੈਣਾ ਜ਼ਰੂਰੀ ਹੈ। ਤੇ ਜਿਸ ਵੇਲੇ ਹੁਕਮ ਲੈਣ ਵਾਸਤੇ ਗਏ, ਕਹਿੰਦੇ ਜੀ ਸਾਨੂੰ 2 ਘੰਟੇ ਦੇ ਦਿਓ, 2 ਘੰਟਿਆਂ ਦੇ ਵਿੱਚ ਸੰਤ ਜਰਨੈਲ ਸਿੰਘ ਸਰੈਂਡਰ ਕਰ ਦੂਗਾ ਤੇ ਉਹ ਡਰ ਜਾਊਗਾ, ਘਬਰਾ ਜਾਊਗਾ, ਆਪਣੇ ਬਚਨਾਂ ਤੋਂ ਥਿੜਕ ਜਾਊਗਾ, ਅਸੂਲਾਂ ਤੋਂ ਡਿੱਗ ਪਵੇਗਾ। ਇਹ ਗੱਲ ਉਹਨਾਂ ਆਖੀ। ਪਰ ਡੀਸੀ ਬਣਨਾ ਵੀ ਗੁਰੂ ਪਿਆਰੇ ਕੋਈ ਛੋਟੀ ਗੱਲ ਨਹੀਂ, ਉਹਨਾਂ ਦੇ ਮਨ ਚ ਭਾਵਨਾ ਸੀ ਗੁਰਦੇਵ ਸਿੰਘ ਹੋਰਾਂ ਦੇ। ਉਹਨਾਂ ਆਖਿਆ ਬਰਾੜ ਸਾਹਿਬ, ਜਨਰਲ ਸਾਹਿਬ, ਉਹ ਸੰਤ ਜਰਨੈਲ ਸਿੰਘ ਐਸਾ ਨਹੀਂ, ਉਸਦੀ ਅਵਸਥਾ ਐਸੀ ਨਹੀਂ, ਅਸੀਂ ਉਹਨਾਂ ਦੀ ਅਵਸਥਾ ਨੂੰ ਤੱਕਿਆ, ਇੱਕੋ ਚੇਤਾ ਮਨੁਆ ਨਾ ਡੋਲੈ, ਉਹਦਾ ਮਨ ਡੋਲਣ ਵਾਲਾ ਨਹੀਂ ਗਾ। ਇਸ ਤਰ੍ਹਾਂ ਤੁਸੀਂ 2 ਘੰਟਿਆਂ ਦੀ ਗੱਲ ਕਰਦੇ ਹੋ, 2 ਘੰਟਿਆਂ ਵਿੱਚ ਕੁਝ ਬਣਨਾ ਨਹੀਂ, ਕੰਮ ਵਿਗੜ ਜ਼ਰੂਰ ਸਕਦਾ, 2 ਘੰਟਿਆਂ ਵਿੱਚ ਮਸਲਾ ਹੱਲ ਨਹੀਂ ਹੋ ਸਕਦਾ। ਤੇ ਅੱਗੋਂ ਬਰਾੜ ਨੂੰ ਮਾਣ ਸੀ ਗੁਰੂ ਪਿਆਰਿਓ ਆਪਣੀ ਤਾਕਤ ਫੌਜੀ ਦਾ, ਆਪਣੇ ਹਥਿਆਰਾਂ ਦਾ, ਕਿਉਂਕਿ ਹਥਿਆਰ ਵੱਡੇ ਤਾਕਤਵਰ ਸੀਗੇ, ਫੌਜ ਦੀ ਗਿਣਤੀ ਵੱਧ ਸੀ। ਤੇ ਕਹਿਣ ਲੱਗਾ ਡੀਸੀ ਸਾਹਿਬ ਇਹ ਤੁਸੀਂ ਭੁਲੇਖਾ ਛੱਡ ਦਿਓ, ਜਿਸ ਵੇਲੇ ਮਸ਼ੀਨ ਗੰਨਾਂ ਚੋਂ ਅੱਗ ਨਿਕਲਦੀ ਹੈ, ਤੋਪਾਂ ਤੇ ਟੈਂਕਾਂ ਦੀ ਗੜਗੜਾਹਟ ਹੁੰਦੀ ਹੈ ਤੇ ਵੱਡੇ ਵੱਡੇ ਜਿਹੜੇ ਤਾਕਤਵਰ ਨੇ ਉਹਨਾਂ ਦੇ ਦਿਲ ਕੰਬ ਜਾਂਦੇ ਨੇ, ਲੱਤਾਂ ਕੰਬਦੀਆਂ ਨੇ। ਇਹ ਗੱਲ ਆਖੀ ਤੇ ਅੱਗੋਂ ਇਸ ਅਵਸਥਾ ਦਾ ਮਾਲਕ ਨੇ ਸੰਤ ਜਰਨੈਲ ਸਿੰਘ ਜੀ, ਇੱਕੋ ਚੇਤਾ ਮਨੁਆ ਨਾ ਡੋਲੈ, ਇੱਕ ਵਾਹਿਗੁਰੂ ਦੀ ਬੰਦਗੀ ਹੈ। ਗੁਰੂ ਪਿਆਰਿਓ 101 ਜਪਜੀ ਸਾਹਿਬ ਦਾ ਪਾਠ ਰੋਜ਼ ਕਰਦੇ ਸੀ ਸਨ। ਇਹ ਸਾਰੀ ਗੱਲ ਆਪਾਂ ਜੋ ਸਹਿਰਦ ਖਾਲਸਾ ਕਿਤਾਬ ਛਪੀ ਹੈ, ਇੱਥੇ ਬਾਹਰ ਲੱਗਿਆ ਹੋਇਆ ਸਟਾਲ ਵੀ, ਉਹਦੇ ਵਿੱਚ ਗੁਰੂ ਪਿਆਰਿਓ ਸਾਰੀ ਇਹ ਸਾਖੀ ਲਿਖੀ ਹੋਈ ਹੈ। ਜਨਰਲ ਆਪਣੇ ਡੀਸੀ ਗੁਰਦੇਵ ਸਿੰਘ ਬਰਾੜ ਦੀ ਗੱਲ ਸਾਰੀ ਉੱਥੇ ਲਿਖੀ ਹੋਈ ਹੈ। ਹੋਰ ਵੀ ਅਸੀਂ ਗ੍ਰੰਥਾਂ 'ਚ ਪੜ੍ਹੀ, ਪਰ ਅੱਜ ਗੁਰੂ ਪਿਆਰਿਓ ਉਹਦੇ ਵਿੱਚ ਸਾਰੀ ਸਾਖੀ ਅਸੀਂ ਅੰਮ੍ਰਿਤ ਵੇਲੇ ਤੜਕੇ ਵੇਖੀ ਸੀ ਕਿਤਾਬ ਦੇ ਵਿੱਚ, ਦੁਬਾਰਾ ਫਿਰ ਚੈੱਕ ਕਰਨ ਵਾਸਤੇ, ਤੇ ਉੱਥੇ ਸਾਰਾ ਕੁਝ ਲਿਖਿਆ ਹੋਇਆ। ਤੇ ਵੇਖੋ ਐਸੀ ਜਿਹੜੀ ਭਾਵਨਾ, ਉਹਨਾਂ ਦੀ ਸੋਚ ਇਹ ਸੀ ਵੀ ਉਹ ਘਬਰਾ ਜਾਏਗਾ। ਹੁਣ ਪਾਵਨ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੈਰਾਨ ਹੋਈ ਦਾ, ਗੁਰੂ ਪਿਆਰਿਓ ਜਿੱਥੇ ਸੰਤ ਦੀ ਅਵਸਥਾ ਦੱਸੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉੱਥੇ ਸੱਚੇ ਸਿਪਾਹੀ ਦੀ ਅਵਸਥਾ ਵੀ ਦੱਸੀ ਹੈ। ਹੁਣ ਸੰਤ ਬਾਰੇ ਸਾਨੂੰ ਪੁੱਛੇ ਵੀ ਸੰਤ ਕੌਣ ਹੈ, ਅਸੀਂ ਝੱਟ ਕਹਿ ਦਿੰਦੇ ਹਾਂ ਜੀ, ਜਿਹਨਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ, ਪੂਰਨ ਸੋਈ ਸੰਤ, ਉਹ ਪੂਰਨ ਸੰਤ। ਤੇ ਜੇ ਪੁੱਛੇ ਵੀ ਜਿਹੜਾ ਅਸਲੀ ਸਿਪਾਹੀ ਹੈ, ਸੱਚਾ ਸੁੱਚਾ ਰੀਅਲ ਸੋਲਜਰ, ਉਹਦੀ ਆਈਡੈਂਟੀਟੀ ਕੀ ਹੈ, ਕੀ ਡੈਫੀਨੇਸ਼ਨ ਹੈ, ਕੀ ਉਸਦੀ ਪਛਾਣ ਹੈ, ਤੇ ਫਿਰ ਕੀ ਦੱਸਾਂਗੇ। ਜਿਸ ਗੱਲ ਨੂੰ ਗੁਰੂ ਪਿਆਰੇ ਤਿੰਨੇ ਹਿੰਦੁਸਤਾਨ ਦੀ ਆਰਮੀ ਦੇ ਵੱਡੇ ਜਨਰਲ ਜਰਨੈਲ ਵੀ ਪਛਾਣ ਨਹੀਂ ਸਕੇ, ਉਹ ਗੁਰੂ ਗ੍ਰੰਥ ਸਾਹਿਬ ਸਾਨੂੰ ਦੱਸਦੇ ਨੇ ਵੀ ਲੋਕੋ ਭੁਲੇਖਾ ਨਾ ਖਾਇਓ, ਹਥਿਆਰਾਂ ਦੀ ਤਾਕਤ ਦੇ ਵੱਡੀ ਹੋਵੇ ਸਾਹਮਣੇ ਕਿਸੇ ਤਾਕਤਵਰ ਦੀ, ਤੇ ਜਿਹੜਾ ਸੂਰਮਾ ਹੁੰਦਾ ਡਰਦਾ ਨਹੀਂ ਹੁੰਦਾ, ਕਿਸੇ ਦੀ ਬਹੁਤੀ ਗਿਣਤੀ ਵੇਖ ਕੇ ਉਹ ਘਬਰਾਉਂਦਾ ਨਹੀਂ। ਉਹਦੀ ਅਵਸਥਾ ਕੀ ਹੁੰਦੀ ਹੈ ਜਦੋਂ ਜੰਗ ਮੈਦਾਨ ਦੇ ਵਿੱਚ ਹਥਿਆਰ ਚੱਲਦੇ ਨੇ, ਗੜਗੜਾਹਟ ਹੁੰਦੀ ਹੈ ਬੈਟਲ ਫੀਲਡ ਦੇ ਵਿੱਚ, ਜੰਗ ਮੈਦਾਨ ਦੇ ਵਿੱਚ ਤੋਪਾਂ ਟੈਂਕ ਚੱਲਦੇ ਨੇ, ਤੇ ਇੱਕ ਸੂਰਮੇ ਦੀ ਅਵਸਥਾ ਕੀ ਹੁੰਦੀ ਹੈ। ਅੱਜ ਗੁਰੂ ਪਿਆਰੇ ਸਾਰੇ ਆਪਾਂ ਯਾਦ ਕਰ ਲਈਏ, ਇੱਕੋ ਹੀ ਪੰਗਤੀ ਵਿੱਚ ਮਹਾਰਾਜ ਨੇ ਜਵਾਬ ਦੇ ਦਿੱਤਾ, ਕਹਿੰਦੇ ਖਾਲਸਾ ਜੀ ਰਣ ਦੇਖ ਸੂਰੇ ਚਿੱਤ ਉਲਾਸ। ਸੂਰਮੇ ਦੀ ਨਿਸ਼ਾਨੀ ਹੈ ਕਿ ਜਦੋਂ ਜੰਗ ਮੈਦਾਨ ਆਉਂਦਾ ਉਹਦੇ ਚਿੱਤ ਵਿੱਚ ਚਾਹ ਚੜ੍ਹ ਜਾਂਦਾ, ਮਨ ਦੇ ਵਿੱਚ ਗੁਰੂ ਖਾਲਸਾ ਜੀ ਖੁਸ਼ੀ ਆ ਜਾਂਦੀ ਹੈ, ਤੇ ਮਨ ਵਿੱਚ ਕਿਸੇ ਕਿਸਮ ਦਾ ਭੈ ਨਹੀਂ ਹੁੰਦਾ, ਚਾਹ ਚੜ੍ਹ ਜਾਂਦਾ। ਸਿਆਣੇ ਕਹਿੰਦੇ ਜਿੱਥੇ ਚਾਹ ਉੱਥੇ ਰਾਹ, ਐਸੀ ਭਾਵਨਾ ਅੰਦਰ ਬਣ ਜਾਂਦੀ ਹੈ। ਇਹ ਅਵਸਥਾ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਦੱਸੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਨੂੰ ਸਿਪਾਹੀ ਦੀ ਅਵਸਥਾ ਵੀ ਦੱਸਦੇ ਨੇ ਤੇ ਗੁਰੂ ਕੇ ਸਿੱਖੋ ਇਹ ਅਵਸਥਾ ਹੁੰਦੀ ਹੈ। ਜੰਗ ਮੈਦਾਨ ਵੇਲੇ ਉਹਨੂੰ ਹੋਰ ਕੋਈ ਇੱਛਾ ਨਹੀਂ ਰਹਿ ਜਾਂਦੀ, ਕੋਈ ਮਨ ਵਿੱਚ ਡਰ ਨਹੀਂ ਹੁੰਦਾ ਹੈ।
ਧਾਵਤ ਵਰਜ ਰਹਾਵੇ,
ਉਹ ਧਾਵਤ ਦਾ ਅਰਥ ਹੈ ਦੌੜਨ, ਦੌੜਨ ਵਾਲੇ ਮਨ ਨੂੰ ਰੋਕ ਕੇ ਰੱਖਦਾ, ਇੱਕ ਪਾਸੇ ਉਸਦਾ ਧਿਆਨ ਲੱਗ ਜਾਂਦਾ ਹੈ। ਐਸੀ ਅਵਸਥਾ ਗੁਰੂ ਪਿਆਰਿਓ ਪ੍ਰਾਪਤ ਹੁੰਦੀ ਹੈ, ਇਹ ਅਵਸਥਾ ਹੈ। ਤੇ ਜਿਨ੍ਹਾਂ ਨੇ ਗੁਰੂ ਪਿਆਰਿਓ ਸੋਚਿਆ ਸੀ ਭਈ ਸ਼ਾਇਦ ਘਬਰਾ ਜਾਣਗੇ ਸੰਤ ਜੀ ਉਹਨਾਂ ਦੇ ਨਾਲ ਦੇ ਯੋਧੇ, ਨਹੀਂ, ਅੱਜ ਗੁਰੂ ਪਿਆਰਿਓ 11 ਸਿੱਖਾਂ ਦਾ ਅੱਜ ਸ਼ਹੀਦੀ ਦਿਵਸ ਹੈ, 9 ਸ਼ਰਧਾਲੂ ਸਿੱਖ ਸੰਗਤਾਂ ਦੇ ਤੇ ਭਾਈ ਮਹਿੰਗਾ ਸਿੰਘ ਜੀ ਸ਼ਹੀਦ ਹੋਏ, ਭਾਈ ਕਰਤਾਰ ਸਿੰਘ ਜੀ ਯੂਪੀ ਦਮਦਮੀ ਟਕਸਾਲ, ਸੋ ਉਹਨਾਂ ਦੀ ਸ਼ਹੀਦੀ ਹੈ ਅੱਜ, ਤੇ ਉਹਨਾਂ ਨੂੰ ਵੀ ਨਮਸਕਾਰ ਹੈ, ਐਸੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਹੱਕ ਸੱਚ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ।
ਸਹਿਜੇ ਮਾਤਾ ਸਦਾ ਰੰਗ ਰਾਤਾ,
ਸੱਚੇ ਪਾਤਸ਼ਾਹ ਜੀ ਆਖਦੇ ਜਿਹੜਾ ਸਹਿਜੇ ਮਾਤਾ ਸਦਾ ਰੰਗ ਰਾਤਾ, ਤੇ ਬਰਾਗੀ ਉਹ ਆ ਸਹਿਜ ਵਿੱਚ ਮਸਤ ਹੋ ਗਿਆ, ਸਹਿਜ ਅਵਸਥਾ ਦਾ ਉਹਨੂੰ ਮਸਤੀ ਚੜ ਜਾਂਦੀ ਹੈ, ਰੰਗ ਵਿੱਚ ਰੱਤਿਆ ਰਹਿੰਦਾ ਹੈ।
ਸਾਚੇ ਕੇ ਗੁਣ ਗਾਵੇ,
ਸੱਚੇ ਵਾਹਿਗੁਰੂ ਦੇ ਗੁਣ ਗਾਉਂਦਾ, ਇਹ ਬਰਾਗੀ ਦੀਆਂ ਨਿਸ਼ਾਨੀਆਂ ਦੱਸੀਆਂ ਹਨ।
ਅਣੂਆ ਪਾਉਣ ਬਿੰਦ ਸੁਖ ਵਾਸੀ,
ਸੱਚੇ ਪਾਤਸ਼ਾਹ ਜੀ ਅੱਗੇ ਦੱਸਦੇ ਨੇ ਸੁਖ ਵਾਸੀ, ਸੁਖਾਂ ਦਾ ਵਾਸੀ ਅਕਾਲ ਪੁਰਖ ਹੈ, ਉਹਦੇ ਵਿੱਚ ਬਿੰਦ ਦਾ ਅਰਥ ਹੈ ਮਾਲਵੇ ਦੀ ਬੋਲੀ ਹੈ, ਬਿੰਦਕ ਜਿੰਨਾ ਥੋੜਾ ਜਿਹਾ ਮਨ ਟਿਕ ਜਾਵੇ। ਮਨੁਆ ਪਾਉਣ, ਪਾਉਣ ਦਾ ਅਰਥ ਹੈ ਹਵਾ, ਹਵਾ ਵਰਗਾ ਦੌੜਦਾ ਹੋਇਆ ਮਨ ਜੇ ਟਿਕ ਜਾਵੇ।
ਨਾਮ ਵਸੈ ਸੁਖ ਪਾਈ,
ਨਾਮ ਦੇ ਵਿੱਚ ਜੁੜ ਜਾਏ ਉਹ ਸੁਖਾਂ ਦੇ ਵਾਸੀ ਅਕਾਲ ਪੁਰਖ ਦੇ ਨਾਮ ਵਿੱਚ ਜੁੜ ਜਾਏ ਹੇ ਭਾਈ, ਤੇ ਸੁਖੀ ਸੁਖ ਮਿਲਦੇ ਹਨ ਫਿਰ।
ਜਿਹਬਾ ਨੇਤਰ ਸੋਤਰ ਸੱਚ ਰਾਤੇ,
ਜਿਸ ਦਾ ਮਨ ਜੁੜ ਗਿਆ ਬਿੰਦਕ ਜਿੰਨਾ ਸਮਾਂ ਥੋੜਾ ਜਿਹਾ ਵੀ, ਉਹਦੀ ਜੇਬਾ ਵੀ ਰੰਗੀ ਜਾਂਦੀ ਹੈ, ਨੇਤਰ ਉਹਦੀ ਅੱਖਾਂ ਵੀ ਰੰਗੀਆਂ ਜਾਂਦੀਆਂ ਨੇ, ਸੋਤਰ ਉਸਦੇ ਕੰਨ ਵੀ ਰੰਗੇ ਜਾਂਦੇ ਹਨ।
ਚੱਲ ਬੂਜੀ ਤੁਝ ਬੁਝਾਈ,
ਵਾਹਿਗੁਰੂ ਪਰਮਾਤਮਾ ਉਸਦੀ ਜਿਹੜੀ ਜਲਨ ਸੀ ਬੁਝਾ ਦਿੱਤੀ ਅੰਦਰ, ਤੇ ਤੂੰ ਹੀ ਬੁਝਾਈ ਹੈ, ਐਸੀ ਬਖਸ਼ਿਸ਼ ਤੂੰ ਹੀ ਓ ਕਰਨ ਵਾਲਾ ਹੈ।
ਆਸ ਨਿਰਾਸ ਰਹਿ ਬੈਰਾਗੀ,
ਆਸਾ ਦੁਨਿਆਵੀ ਆਸਾ ਛੱਡ ਕੇ ਨਿਰਾਸ ਹੋ ਜਾਂਦਾ, ਤੇ ਐਸਾ ਜਿਹੜਾ ਐਸੀ ਅਵਸਥਾ ਵਿੱਚ ਰਹਿੰਦਾ ਹੈ ਉਹ ਬਰਾਗੀ ਹੈ ਭਾਈ।
ਨਿਜ ਕਰ ਤਾੜੀ ਲਾਈ,
ਤਾੜੀ ਨਾਮ ਸਮਾਧੀ ਦਾ ਹੈ, ਮੈਡੀਟੇਸ਼ਨ ਦਾ, ਕਹਿੰਦੇ ਉਹ ਆਪਣੇ ਨਿਜ ਘਰ ਸਵੈ ਸਰੂਪ ਦੇ ਵਿੱਚ ਸੁਰਤ ਜੋੜ ਲੈਂਦਾ ਹੈ।
ਭਿਖਿਆ ਨਾਮ ਰੱਜੇ ਸੰਤੋਖੀ,
ਭਿਖਿਆ ਨਾਮ ਰੱਜੇ, ਭਿਖਿਆ ਦੇ ਨਾਮ ਦੀ ਭਿਖਿਆ ਲੈ ਕੇ ਉਹਦੇ ਸਾਰੇ ਸਰੀਰ ਦੇ ਜਿਹੜੇ ਅੰਗ ਪ੍ਰਤੰਗ ਰੱਜ ਜਾਂਦੇ ਨੇ, ਤੇ ਸੰਤੋਖੀ ਹੋ ਜਾਂਦਾ, ਕਿਸੇ ਕਿਸਮ ਦੀ ਕੋਈ ਭੁੱਖ ਨਹੀਂ ਰਹਿੰਦੀ ਹੈ।
ਅੰਮ੍ਰਿਤ ਸਹਿਜ ਪਿਆਈ,
ਅੰਮ੍ਰਿਤ ਸਹਿਜ ਪਿਆਈ, ਸਹਿਜੇ ਆਪ ਵੀ ਅੰਮ੍ਰਿਤ ਪੀਂਦਾ, ਹੋਰਨਾਂ ਨੂੰ ਵੀ ਨਾਮ ਅੰਮ੍ਰਿਤ ਪਿਆਲਦਾ ਹੈ।
ਵਿਦਾ ਵਿੱਚ ਬੈਰਾਗ ਨਾ ਹੋਵੀ,
ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਸੰਤੋ ਮਹਾਤਮਾ ਜੀ, ਦੁਬਿਧਾ ਛੱਡ ਦਿਓ, ਦੁਬਿਧਾ ਛੱਡੋ, ਤੇ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਆਪਾਂ ਸਾਰੇ ਪੜ੍ਹਦੇ ਸੁਣਦੇ ਰਹਿੰਦੇ ਹਾਂ, ਗੁਰੂ ਪਿਆਰਿਓ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਕਹਿੰਦੇ ਭਾਈ ਦੁਬਿਧਾ ਵਿੱਚ ਬਰਾਗ ਨਹੀਂ ਹੁੰਦਾ।
ਜਬ ਲਗ ਦੂਜੀ ਰਾਈ,
ਰਾਈ ਦਾ ਇੱਕ ਦਾਣਾ ਹੁੰਦਾ ਸਰੋਂ ਵਰਗੀ, ਗੁਰੂ ਪਿਆਰੇ ਵਾ ਓਲੀ ਸੀਡ ਹੁੰਦਾ, ਕਹਿੰਦੇ ਰਾਈ ਰਾਈ ਜਿੰਨਾ ਵੀ ਥੋੜੀ ਜਿੰਨੀ ਵੀ ਅੰਦਰ ਦੁਬਦਾ ਹੈ ਉਨਾ ਚਿਰ ਬਰਾਗ ਨਹੀਂ ਹੋਣਾ ਹੈ।
ਸਭ ਜਗ ਤੇਰਾ ਤੂੰ ਇੱਕੋ ਦਾਤਾ,
ਹੇ ਵਾਹਿਗੁਰੂ ਤੂੰ ਇੱਕੋ ਹੀ ਹੈ ਦਾਤਾ ਸਾਰਿਆਂ ਦਾ, ਸਾਰਾ ਜੱਗ ਵੀ ਤੇਰਾ ਹੈ।
ਅਵਰ ਨਾ ਦੂਜਾ ਭਾਈ,
ਹੇ ਭਾਈ ਹੋਰ ਕੋਈ ਵਾਹਿਗੁਰੂ ਵਰਗਾ ਹੈ ਨੀ ਗਾ।
ਮਨਮੁਖ ਜੰਤ ਦੁਖ ਸਦਾ ਨਿਵਾਸੀ,
ਮਨਮੁਖ ਜਿਹੜੇ ਜੰਤ ਹੁੰਦੇ ਹੈ ਉਹ ਦੁੱਖਾਂ ਦੇ ਵਿੱਚ ਹੀ ਨਿਵਾਸ ਕਰਦੇ ਹੈ, ਮਨਮੁਖ ਲੋਕ ਦੁੱਖ ਹੀ ਸਹਾਰਦੇ ਨੇ, ਦੋ ਸ਼ਬਦਾਂ ਤੋਂ ਬਣਿਆ, ਦੋ ਨਾਮ ਦੁਸਤਰ ਦਾ, ਖਾ ਨਾਮ ਸਹਾਰਨ ਦਾ, ਖਵਣ ਦਾ, ਦੋ ਸ਼ਬਦਾਂ ਤੋਂ ਇੱਕ ਸ਼ਬਦ ਬਣਾ ਦਿੱਤਾ ਦੁੱਖ, ਜਿਸ ਚੀਜ਼ ਨੂੰ ਸਹਾਰਨਾ ਔਖਾ ਹੋਵੇ ਉਹਨੂੰ ਦੁੱਖ ਕਹਿੰਦੇ ਨੇ, ਦੋ ਨਾਮ ਦੁਸਤਰ, ਖਾ ਨਾਮ ਖਵਣ, ਸੰਸਕ੍ਰਿਤ ਦੇ ਦੋ ਸ਼ਬਦ ਨੇ, ਤੇ ਜਿਸ ਚੀਜ਼ ਨੂੰ ਟੋਲਰੇਟ ਕਰਨਾ ਡਿਫੀਕਲਟ ਹੋਵੇ ਦੈਟ ਇਜ਼ ਕਾਲਡ ਦੁੱਖ, ਉਹਨੂੰ ਦੁੱਖ ਕਿਹਾ ਜਾਂਦਾ। ਸੋ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਮਨਮੁਖ ਜਿਹੜੇ ਉਹਨਾਂ ਦੀ ਦੁੱਖਾਂ ਵਿੱਚ ਹੀ ਬੀਤਦੀ ਹੈ।
ਗੁਰਮੁਖ ਦੇ ਵਡਿਆਈ,
ਤੇ ਗੁਰਮੁਖਾਂ ਨੂੰ ਮਹਾਰਾਜ ਨਾਮ ਦੀ ਵਡਿਆਈ ਦੇ ਦਿੰਦਾ, ਫਿਰ ਹਰ ਤਰ੍ਹਾਂ ਦੀ ਮੁਸ਼ਕਲ ਦਾ ਉਹ ਸਾਹਮਣਾ ਕਰਦੇ ਨੇ, ਤੇ ਉਹਨਾਂ ਦੀ ਭਾਵਨਾ ਜਿਹੜੀ ਹੈ ਬਹੁਤ ਵੱਡੀ ਬਣ ਜਾਂਦੀ ਹੈ।
ਅਪਰ ਅਪਾਰ ਅਗੰਮ ਅਗੋਚਰ,
ਉਹ ਵਾਹਿਗੁਰੂ ਅਪਰ ਪਾਰਾਵਾਰ ਤੋਂ ਪਰੇ ਹੈ, ਅਪਾਰ ਬੇਅੰਤ ਹੈ, ਅਗੰਮ ਜਿੱਥੇ ਤੱਕ ਪਹੁੰਚ ਨਾ ਹੋਵੇ, ਗਮਤਾ ਨਾ ਹੋਵੇ, ਅਗੋਚਰ, ਗੋਚਰ ਨਾਮ ਸਰੀਰ ਦੇ ਅੰਗਾਂ ਨੂੰ ਕਹਿੰਦੇ ਨੇ, ਤੇ ਐੜਾ ਅੱਗੇ ਲਾ ਕੇ ਅਗੋਚਰ ਉਹ ਹੱਥਾਂ ਪੈਰਾਂ ਅੱਖਾਂ ਕੰਨ ਮੂੰਹ ਨੱਕ ਦੀ ਪਕੜ ਵਿੱਚ ਨਹੀਂ ਆਉਂਦਾ।
ਕਹਿਣੈ ਕੀਮ ਨਾ ਪਾਈ,
ਕਹਿਣ ਦੇ ਨਾਲ ਉਸ ਵਾਹਿਗੁਰੂ ਦੀ ਕੀਮਤ ਨਹੀਂ ਪਾਈ ਜਾ ਸਕਦੀ ਭਾਈ।
ਸੁਨ ਸਮਾਧ ਮਹਾ ਪਰਮਾਰਥ,
ਸੁਨ ਸਮਾਧ ਮਹਾ ਪਰਮਾਰਥ, ਉਹ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਮਹਾ ਪਰਮਾਰਥ, ਪਰਮਾਰਥ ਸਭ ਤੋਂ ਵੱਡਾ ਤੱਤ ਸਰੂਪ ਹੈ ਵਾਹਿਗੁਰੂ ਅਕਾਲ ਪੁਰਖ, ਪਰਮ ਸਿਧਾਂਤ ਹੈ ਉਹ ਪਰਮਾਤਮਾ। ਤੇ ਸੁਨ ਸਮਾਧ, ਜਿਸ ਵੇਲੇ ਉਸ ਦੇ ਵਿੱਚ ਕਿਸੇ ਦੀ ਸਮਾਧੀ ਲੱਗ ਜਾਵੇ ਤੇ ਮਨ ਸੁੰਨ ਹੋ ਜਾਂਦਾ, ਫੁਰਨਿਆਂ ਤੋਂ ਬਿਨਾਂ ਹੋ ਜਾਂਦਾ, ਕਿਸੇ ਕਿਸਮ ਦਾ ਕੋਈ ਫੁਰਨਾ ਨਹੀਂ ਰਹਿ ਜਾਂਦਾ।
ਤੀਨ ਭਵਨ ਪਤ ਨਾਮੰ,
ਉਹ ਤਿੰਨਾਂ ਭਵਨਾਂ ਦਾ ਪਤੀ ਮਾਲਕ ਹੈ, ਉਸਦਾ ਨਾਮ ਹੈ ਤਿੰਨਾਂ ਭਵਨਾਂ ਦਾ ਮਾਲਕ। ਐਸਾ ਉਹ ਅਕਾਲ ਪੁਰਖ ਵਾਹਿਗੁਰੂ ਜਦੋਂ ਉਸਦਾ ਕੋਈ ਨਾਮ ਜਪਦਾ ਹੈ।
ਮਸਤਕ ਲੇਖ ਜੀਆ ਜਗ ਜੋਨੀ,
ਸੱਚੇ ਪਾਤਸ਼ਾਹ ਜੀ ਆਖਦੇ ਜਾਗਰ ਦੇ ਵਿੱਚ ਜਿੰਨੇ ਵੀ ਜੂਨੀਆਂ ਭੋਗ ਰਹੇ ਜੀਵ ਨੇ ਇਹਨਾਂ ਦੇ ਮਸਤਕ ਤੇ ਲੇਖ ਉਸੇ ਦਾ ਹੀ ਲਿਖਿਆ ਹੋਇਆ ਹੈ।
ਸਿਰ ਸਿਰ ਲੇਖ ਸਹਾਮੰ,
ਸਿਰ ਬਸਿਰ ਲੇਖ ਲਿਖਿਆ ਹੋਇਆ, ਉਸਦੇ ਅਨੁਸਾਰ ਹੀ ਸਹਾਰਦੇ ਨੇ ਦੁੱਖ ਸੁੱਖ।
ਕਰਮ ਸੁਕਰਮ ਕਰਾਏ ਆਪੇ,
ਤੇ ਵਾਹਿਗੁਰੂ ਤੂੰ ਆਪ ਹੀ ਚੰਗੇ ਕਰਮ ਤੇ ਆਪ ਹੀ ਸੋਹਣੇ ਕਰਮ, ਕਰਮਾਂ ਤੋਂ ਵੀ ਵਧੀਆ ਕਰਮ ਕਰਾਉਣਾ ਤੇ ਸਧਾਰਨ ਕਰਮ ਵੀ ਤੇ ਅਸਧਾਰਨ ਕਰਮ ਵੀ।
ਆਪੇ ਭਗਤ ਦ੍ਰਿੜਾਮੰ,
ਵਾਹਿਗੁਰੂ ਤੂੰ ਆਪ ਹੀ ਭਗਤੀ ਦ੍ਰਿੜ ਕਰਾਉਣਾ, ਡਿਟਰਮਨ ਕਰਾਉਣਾ, ਮਨ ਦੇ ਵਿੱਚ ਪੱਕੀ ਕਰਾ ਦਿੰਨਾ।
ਮਨ ਮੁਖ ਝੂਠ ਲਹੈ ਭੈ ਮਨ,
ਹਾਂ ਸੱਚੇ ਪਾਤਸ਼ਾਹ ਜੀ ਆਖਦੇ ਨੇ ਮਨ ਮੁਖ ਨੰਨੇ ਨੂੰ ਸਿਹਾਰੀ ਹੋਣ ਕਰਕੇ ਵੱਖਰਾ ਵੱਖਰਾ ਪਾਠ ਜਿਵੇਂ ਭਾਈ ਸਾਹਿਬ ਹੋਰਾਂ ਕਰਿਆ, ਮਨ ਮੁਖ ਝੂਠ ਲਹਿ ਪੈ ਮਨ, ਮਨ ਕਰਕੇ ਵੀ ਮੁਖ ਮੁਖ ਤੋਂ ਵੀ ਝੂਠ ਲਹਿ ਜਾਂਦੀ ਹੈ। ਜਿਸ ਵੇਲੇ ਕੋਈ ਵਾਹਿਗੁਰੂ ਦੇ ਭੈ ਨੂੰ ਮੰਨਦਾ, ਵਾਹਿਗੁਰੂ ਦੇ ਭੈ ਵਿੱਚ ਰਹਿੰਦਾ ਹੈ।
ਆਪੇ ਗਿਆਨ ਅਗਾਮੰ,
ਹੇ ਵਾਹਿਗੁਰੂ ਅਗਾਮੰ ਗਮਤਾ ਤੋਂ ਰਹਿਤ ਵਾਹਿਗੁਰੂ ਤੂੰ ਆਪ ਹੀ ਗਿਆਨ ਸਰੂਪ ਹੈ। ਜਦੋਂ ਤੇਰਾ ਕੋਈ ਭੈ ਮੰਨ ਲਵੇ, ਤੈਨੂੰ ਵੱਡਾ ਸਮਝੇ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ, ਤੇ ਫਿਰ ਮਨ ਦੀ ਵੀ ਝੂਠ ਲੈ ਜਾਂਦੀ ਹੈ, ਮੂੰਹ ਦੇ ਵਿੱਚ ਵੀ ਕੋਈ ਝੂਠ ਨਹੀਂ ਰਹਿੰਦੀ, ਮੂੰਹ ਵੀ ਪਵਿੱਤਰ ਹੋ ਜਾਂਦਾ।
ਚਾਖਿਆ ਸੇਈ ਸਾਧ ਜਾਣਨ,
ਸੱਚੇ ਪਾਤਸ਼ਾਹ ਜੀ ਆਖਦੇ ਨੇ ਵੀ ਜਿਨ੍ਹਾਂ ਨੇ ਚੱਖਿਆ ਵਾਹਿਗੁਰੂ ਦੇ ਨਾਮ ਨੂੰ, ਨਾਮ ਜਪਿਆ, ਉਹੀ ਇਸ ਸਵਾਦ ਨੂੰ ਜਾਣਦੇ ਹਨ।
ਗੁੰਗੇ ਮਿਠਿਆਈ,
ਜਿਉਂ ਗੁੰਗੇ ਮਿਠਿਆਈ, ਮਿਠਿਆਈ ਸ਼ਬਦ ਗੁਰਬਾਣੀ ਚ ਆਉਂਦਾ ਗੁਰੂ ਪਿਆਰਿਓ, ਮੰਮੇ ਨੂੰ ਸਿਹਾਰੀ ਨਾਲ ਉਂਝ ਆਪਾਂ ਮਠਿਆਈ ਬੋਲਦੇ ਨਾ ਆਮ, ਇਸ ਕਰਕੇ ਧਿਆਨ ਰੱਖਣਾ ਉਚਾਰਨ ਕਰਨ ਵੇਲੇ ਮਿਠਿਆਈ। ਤੇ ਸੱਚੇ ਪਾਤਸ਼ਾਹ ਜੀ ਆਖਦੇ ਜਿਵੇਂ ਗੁੰਗੇ ਦੀ ਖਾਧੀ ਹੋਈ ਮਠਿਆਈ ਦਾ ਸਵਾਦ ਉਹ ਐਕਸਪਲੇਨ ਨਹੀਂ ਕਰ ਸਕਦਾ, ਵਿਆਖਿਆ ਦੇ ਵਿੱਚ ਨਹੀਂ ਕਰ ਸਕਦਾ, ਉਹਦੀ ਖੁਸ਼ੀ ਤੋਂ ਪਤਾ ਲੱਗਦਾ ਹੈ। ਕਹੋ ਕਬੀਰ ਗੁੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀ ਹੈ। ਇਸ ਤਰ੍ਹਾਂ ਨਾਮ ਜਪਣ ਵਾਲਿਆਂ ਦੀ ਚਿਹਰੇ ਦੀ ਪ੍ਰਸੰਨਤਾ ਤੋਂ ਜ਼ਰੂਰ ਪਤਾ ਲੱਗਦਾ ਵੀ ਇਹ ਨਾਮ ਜਪਦੇ ਹੋਣਗੇ, ਪਰ ਪੂਰੀ ਤਰ੍ਹਾਂ ਗੁਰੂ ਪਿਆਰੇ ਉਸ ਸਵਾਦ ਨੂੰ ਅਸੀਂ ਨਹੀਂ ਜਾਣ ਸਕਦੇ, ਉਹੀ ਜਾਣਦੇ ਜਿਨ੍ਹਾਂ ਨੇ ਆਨੰਦ ਮਾਣਿਆ।
ਕਥੈ ਕਾ ਕਿਆ ਕਥੀ ਹੈ ਭਾਈ,
ਉਹ ਵਾਹਿਗੁਰੂ ਅਕਥ ਹੈ, ਕਥਨ ਤੋਂ ਪਰੇ ਹੈ, ਕੀ ਕਹਿ ਕੇ ਦੱਸੀਏ ਅਸੀਂ।
ਚਾਲੋ ਸਦਾ ਰਜਾਈ,
ਬਸ ਇੱਕ ਤਰੀਕਾ ਨੁਕਤਾ ਆ ਵੀ ਉਸ ਦੀ ਰਜਾ ਦੇ ਵਿੱਚ ਚੱਲੋ, ਰਜਾਈ ਰਜਾ ਦਾ ਜਿਹੜਾ ਮਾਲਕ ਉਸ ਦੇ ਹੁਕਮ ਵਿੱਚ ਚੱਲੋ ਜੀ।
ਗੁਰਦਾਤਾ ਮੇਲੇ ਤਾਂ ਮਤ ਹੋਵੇ,
ਗੁਰੂ ਦਾਤਾ ਹੈ ਜੇ ਸਾਨੂੰ ਮੇਲ ਦੇਵੇ ਉਸ ਵਾਹਿਗੁਰੂ ਨਾਲ ਤਾਂ ਮਤ ਆ ਸਕਦੀ ਹੈ।
ਨਿਗੁਰੇ ਮਤ ਨਾ ਕਾਈ,
ਨਿਗੁਰੇ ਬੰਦੇ ਨੂੰ ਕਦੇ ਮਤ ਨਹੀਂ ਆਉਣੀ, ਤੇ ਸਤਿਗੁਰ ਵਾਜੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾ ਉਹ ਬੁਰਾ, ਤੇ ਨਿਗੁਰੇ ਬੰਦੇ ਨੂੰ ਉਹ ਅਕਲ ਨਹੀਂ ਆਉਣੀ ਜਿਹੜੀ ਵਾਹਿਗੁਰੂ ਨੂੰ ਮਿਲਣ ਵਾਲੀ ਹੈ।
ਜਿਉਂ ਚਲਾਏ ਤਿਉਂ ਚੱਲ ਹੈ ਭਾਈ,
ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤਾਂ ਉਵੇਂ ਚੱਲਦੇ ਹਾਂ ਸੰਤੋ ਮਹਾਤਮਾ, ਜਿਵੇਂ ਪਰਮਾਤਮਾ ਸਾਨੂੰ ਚਲਾਉਂਦਾ। ਉਹ ਆਪਣੀ ਸਲਾਹ ਦਿੰਦੇ ਸੀ ਗੁਰੂ ਸਾਹਿਬ ਜੀ ਨੂੰ, ਸੱਚੇ ਪਾਤਸ਼ਾਹ ਕਹਿੰਦੇ ਵੀ ਅਸੀਂ ਆਪਣੀ ਮਤ ਦੇ ਨਾਲ ਨਹੀਂ ਚੱਲਦੇ, ਉਸ ਵਾਹਿਗੁਰੂ ਦੇ ਹੁਕਮ ਵਿੱਚ ਹੀ ਚੱਲਦੇ ਹਾਂ।
ਹੋਰ ਕਿਆ ਕੋ ਕਰੇ ਚਤੁਰਾਈ,
ਹੋਰ ਕੀ ਕੋਈ ਚਤੁਰਾਈ ਕਰ ਸਕਦਾ, ਕੋਈ ਕਲੈਵਰਨੈਸ ਨੀ, ਕੋਈ ਚਲਾਕੀ ਨੀ ਵਾਹਿਗੁਰੂ ਦੇ ਅੱਗੇ ਚੱਲਦੀ।
ਇੱਕ ਭਰਮ ਭੁਲਾ ਇੱਕ ਭਗਤੀ ਰਾਤੇ,
ਇੱਕ ਕੱਕੇ ਨੂੰ ਸਿਹਾਰੀ ਹੈ, ਇਸ ਦਾ ਅਰਥ ਬਹੁਤ ਬਚਨ ਆ ਜਾਂਦਾ ਹੈ ਵੀ ਕਈ ਬੰਦੇ ਭਗਤੀ ਵਿੱਚ ਭਰਮ ਦੇ ਵਿੱਚ ਭੁੱਲੇ ਹੀ ਫਿਰਦੇ ਨੇ, ਇੱਕ ਇਹੋ ਜਿਹੇ ਵੀ ਨੇ ਜਿਹੜੇ ਭਗਤੀ ਵਿੱਚ ਰੰਗੇ ਗਏ ਨੇ। ਇਹ ਵਾਹਿਗੁਰੂ ਤੇਰਾ ਕੌਤਕ ਹੈ,
ਤੇਰਾ ਖੇਲ ਅਪਾਰਾ,
ਤੇਰਾ ਖੇਲ ਵੀ ਬੇਅੰਤ ਹੈ, ਤੂੰ ਆਪ ਵੀ ਬੇਅੰਤ ਹੈ।
ਜਿੱਦ ਤੁਧ ਲਾਏ ਤੇਹਾ ਫਲ ਪਾਇਆ,
ਜਿੱਧਰ ਤੂੰ ਲਾਉਂਦਾ ਹੈ ਉਹੋ ਜਿਹਾ ਫਲ ਮਿਲ ਜਾਂਦਾ ਹੈ।
ਤੂੰ ਹੁਕਮ ਚਲਾਵਣ ਹਾਰਾ,
ਤੂੰ ਆਪਣੇ ਹੁਕਮ ਦੇ ਵਿੱਚ ਚਲਾਉਣ ਵਾਲਾ। ਇਸ ਤਰ੍ਹਾਂ ਦਾ ਪਿਆਰ ਅਕਾਲ ਪੁਰਖ ਨਾਲ ਲੱਗਣਾ ਚਾਹੀਦਾ ਹੈ। ਤੇ ਵਾਹਿਗੁਰੂ ਤੂੰ ਸਭ ਕੁਛ ਹੈ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਕ ਹੈ ਜਿਉ ਭਾਵੈ ਤੇ ਵੈ ਬਖਸ ਇਸ ਤਰ੍ਹਾਂ ਦੀ ਅਵਸਥਾ ਬਣਾਓ ਜੀ
ਸੇਵਾ ਕਰੀ ਜੇ ਕਿਛ ਹੋਵੇ ਆਪਣਾ
ਤੇ ਜੇ ਸੇਵਾ ਕਰਕੇ ਵੀ ਇਸ ਤਰ੍ਹਾਂ ਦੀ ਭਾਵਨਾ ਹੋਵੇ ਮਹਾਰਾਜ ਮੈਂ ਤੇਰੀ ਸੇਵਾ ਤਾਂ ਹੀ ਕਰ ਸਕਾਂ ਜੇ ਮੇਰਾ ਕੁਝ ਹੋਵੇ ਮੇਰੇ ਹੱਥ ਨਹੀਂ ਮੇਰੇ ਪੈਰ ਨਹੀਂ ਮੇਰਾ ਸਰੀਰ ਨਹੀਂ ਪਤਾ ਨਹੀਂ ਕਿਹੜੇ ਵੇਲੇ ਜਵਾਬ ਦੇ ਜਾਣਾ ਇੱਕ ਛਿਨ ਦੇ ਵਿੱਚ ਇਸ ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ ਤੇ ਮੈਂ ਤੇ ਤਾਂ ਹੀ ਤੇਰੀ ਸੇਵਾ ਕਰਾਂ ਜੇ ਮੇਰੇ ਵਿੱਚ ਤਾਕਤ ਹੋਵੇ
ਜੀਓ ਪਿੰਡ ਤੁਮਾਰਾ
ਜੀਓ ਮੇਰਾ ਜੀਵਾਤਮਾ ਪਿੰਡ ਮੇਰਾ ਸਰੀਰ ਆ ਬਾਹਰੀ ਸਰੀਰ ਜਿਹੜਾ ਸਾਰਾ ਕੁਝ ਤੇਰਾ ਹੀ ਹੈ
ਸਤਿਗੁਰ ਮਿਲਿਆ ਕਿਰਪਾ ਕੀਨੀ
ਸਤਿਗੁਰੂ ਜਿਸ ਵੇਲੇ ਮਿਲਦਾ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ
ਅੰਮ੍ਰਿਤ ਨਾਮ ਅਧਾਰਾ
ਫਿਰ ਅੰਮ੍ਰਿਤ ਦੇ ਨਾਮ ਦਾ ਆਸਰਾ ਮਿਲ ਜਾਂਦਾ ਅੰਮ੍ਰਿਤ ਨਾਮ ਜਿਹੜਾ ਵਾਹਿਗੁਰੂ ਪਰਮਾਤਮਾ ਦਾ ਹੈ ਸਾਰੇ ਸਵਾਦਾਂ ਤੋਂ ਮਹਾਨ ਸਵਾਦ ਹੈ ਤੇ ਐਸਾ ਸਾਰੇ ਦੁੱਖਾਂ ਤੋਂ ਰਹਿਤ ਕਰਨ ਵਾਲਾ ਉਸ ਦਾ ਜਿਸ ਵੇਲੇ ਆਸਰਾ ਮਿਲ ਜਾਂਦਾ ਹੈ
ਜਗਨੰਤਰ ਵਾਸਿਆ ਗੁਣ ਪਰਗਾਸਿਆ
ਸੱਚੇ ਪਾਤਸ਼ਾਹ ਜੀ ਆਖਦੇ ਵਾਹਿਗੁਰੂ ਦੇ ਗੁਣਾਂ ਦਾ ਪ੍ਰਕਾਸ਼ ਕਰੋ ਆਪਣੇ ਅੰਦਰ ਪਰਮਾਤਮਾ ਦੇ ਜਿਹੜੇ ਗੁਣ ਨੇ ਨਾ ਉਹਦੇ ਗੁਣ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਵਾਹਿਗੁਰੂ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਆਪਣੇ ਅੰਦਰ ਸਮਝਣ ਦਾ ਯਤਨ ਕਰੋ ਫਿਰ ਗਗਨਾਂਤਰ ਵਾਸਿਆ ਗਗਨ ਦੇ ਅੰਦਰ ਜੋ ਆਕਾਸ਼ ਦੇ ਵਿੱਚ ਵੀ ਵਸਦਾ ਵਾਹਿਗੁਰੂ ਜਲੇ ਹਰੀ ਥਲੇ ਹਰੀ ਇਹਾਂ ਹਰੀ ਉਹਾਂ ਹਰੀ ਜਲਸ ਤੁਹੀ ਥਲਸ ਤੁਹੀ ਜਿਮੀ ਤੁਹੀ ਜਮਾ ਤੁਹੀ ਮਕੀ ਤੁਹੀ ਮਕਾ ਤੁਹੀ 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 ਉਹ ਵਾਹਿਗੁਰੂ ਅਕਾਲ ਪੁਰਖ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਦੀ ਅਕਾਲ ਉਸਤਤ ਦੇ ਵਿੱਚ ਵਚਨ ਕਰਦੇ ਨੇ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਹਰ ਥਾਂ ਤੇ ਵਸਦਾ ਜਿਸ ਵੇਲੇ ਉਹਦੇ ਗੁਣਾਂ ਨੂੰ ਅਸੀਂ ਆਪਣੇ ਅੰਦਰ ਪ੍ਰਗਟ ਕਰਦੇ ਹਾਂ ਤੇ ਫਿਰ ਐਸੀ ਵਸਤਾ ਆਉਂਦੀ ਹੈ ਗਗਨਾਂਤਰ ਵਾਸਿਆ ਉਸ ਵਾਹਿਗੁਰੂ ਅਕਾਲ ਪੁਰਖ ਦੇ ਵਿੱਚ ਸਾਡਾ ਵੀ ਵਾਸਾ ਹੋ ਜਾਂਦਾ ਹੈ ਉਹਦੀ ਸਾਨੂੰ ਸੋਝੀ ਆ ਜਾਂਦੀ ਹੈ
ਗੁਣ ਪਰਗਾਸਿਆ
ਗੁਣ ਪਰਗਾਸਿਆ ਜਦੋਂ ਅਸੀਂ ਉਹਦੇ ਗੁਣਾਂ ਨੂੰ ਆਪਣੇ ਅੰਦਰ ਪ੍ਰਗਟ ਕਰਦੇ ਹਾਂ ਤੇ ਗਗਨਾਂਤਰ ਵਾਸਿਆ ਜਿਹੜਾ ਆਕਾਸ਼ ਵਿੱਚ ਵੀ ਵਸਦਾ ਸਾਰੀਆਂ ਜਗ੍ਹਾ ਤੇ ਵਸਦਾ ਹੈ
ਗੁਣ ਮਹਿ ਗਿਆਨ ਤੇ ਆਨੰਦ
ਤੇ ਉਹ ਗਿਆਨ ਤੇ ਧਿਆਨ ਗੁਣ ਮੈਂ ਉਸ ਦੇ ਗੁਣਾਂ ਦੇ ਵਿੱਚੋਂ ਹੀ ਗਿਆਨ ਧਿਆਨ ਆਉਣਾ ਭਾਈ ਗੁਣਾਂ ਦੇ ਵਿੱਚੋਂ ਹੀ ਉਸ ਅਕਾਲ ਪੁਰਖ ਨੇ ਸਾਡੇ ਅੰਦਰ ਪ੍ਰਗਟ ਹੋਣਾ ਗੁਣ ਪ੍ਰਗਾਸਿਆ ਗੁਣਾਂ ਦੇ ਜਪਿਆਂ ਹੀ ਉਸ ਨੇ ਪ੍ਰਗਟ ਹੋਣਾ ਹੈ
ਨਾਮ ਮਨ ਭਾਵੈ ਕਹੈ ਕਹਾਵੈ
ਸੱਚੇ ਪਾਤਸ਼ਾਹ ਕਹਿੰਦੇ ਜਦੋਂ ਕੋਈ ਨਾਮ ਜਪਣ ਲੱਗਦਾ ਉਹਨੂੰ ਚੰਗਾ ਲੱਗਦਾ ਆਪ ਵੀ ਕਹਿੰਦਾ ਹੋਰਨਾਂ ਤੋਂ ਵੀ ਅਖਵਾਉਂਦਾ ਹੈ
ਤਤ ਵਖਾਨੰ
ਤਤ ਹੀ ਤਤ ਦੀ ਉਹ ਵਿਆਖਿਆ ਕਰਦਾ ਕੇਵਲ ਅਸਲੀਅਤ ਦੀ ਵਿਆਖਿਆ ਕਰਦਾ ਕੋਈ ਨਕਲੀ ਚੀਜ਼ ਦੀ ਵਿਆਖਿਆ ਨਹੀਂ ਕਰਦਾ ਰਿਐਲਿਟੀ ਇਜ਼ ਰਿਐਲਿਟੀ ਜਿਵੇਂ ਅੰਗਰੇਜ਼ੀ ਦੀ ਕਹਾਵਤ ਹੈ ਸੱਚ ਤੇ ਸੱਚ ਹੈ ਗੁਰੂ ਪਿਆਰੇ ਕੈਨ ਆਊਟ ਵੀ ਚੇਂਜ ਬਦਲਿਆ ਨਹੀਂ ਜਾ ਸਕਦਾ ਇਸ ਤਰ੍ਹਾਂ ਹੀ ਉਹ ਤੱਤ ਦੀ ਵਿਆਖਿਆ ਕਰਦਾ ਹੈ
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ
ਗਹਿਰ ਗੰਭੀਰਾ ਵਾਹਿਗੁਰੂ ਦਾ ਨਾਮ ਹੈ ਉਹ ਵਾਹਿਗੁਰੂ ਗਹਿਰ ਬੜਾ ਡੂੰਘਾ ਗੰਭੀਰ ਨਿਰਹਲ ਹੈ ਤੇ ਗੁਰੂ ਪੀਰ ਦੇ ਸ਼ਬਦ ਦੁਆਰਾ ਉਸ ਦੇ ਨਾਲ ਜੁੜਿਆ ਜਾਂਦਾ ਹੈ
ਬਿਨ ਸ਼ਬਦ ਜਗ ਬੋਰਾਨੰ
ਤੇ ਗੁਰੂ ਸ਼ਬਦ ਤੋਂ ਬਿਨਾਂ ਬੰਦਾ ਝੱਲਾ ਰਹਿੰਦਾ ਦੁਬਦਾ ਕਰਕੇ ਇਹ ਸ਼ਦਾਈ ਹੋਇਆ ਰਹਿੰਦਾ ਹੈ
ਪੂਰਾ ਬੈਰਾਗੀ ਸਹਿਜ ਸੁਭਾਗੀ
ਸੱਚੇ ਪਾਤਸ਼ਾਹ ਜੀ ਆਖਦੇ ਨੇ ਸਹਿਜ ਸੁਭਾਗੀ ਜਿਹੜਾ ਸਹਿਜ ਅਵਸਥਾ ਵਿੱਚ ਜੁੜ ਜਾਂਦਾ ਸੁਭਾਗੀ ਚੰਗੇ ਭਾਗਾਂ ਵਾਲਾ ਉਹਨੂੰ ਹੀ ਅਸੀਂ ਪੂਰਾ ਬਰਾਗੀ ਕਹਿ ਸਕਦੇ ਹਾਂ
ਸੱਚ ਨਾਨਕ ਮਨ ਮਾਨੰ
ਸੱਚੇ ਨਾਮ ਦੇ ਵਿੱਚ ਜਿਸ ਦਾ ਮਨ ਮੰਨ ਗਿਆ ਇਹ ਉਪਦੇਸ਼ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਨੇ ਵਿਚਾਰ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਕ ਨੇ ਸਿੱਖ ਸੰਗਤਾਂ ਬਖਸ਼ਣਹਾਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਜੀ ਦਾ ਦਰਬਾਰ ਬਖਸ਼ਣਹਾਰ ਨੇ ਸਤਿਗੁਰੂ ਜੀ ਬਖਸ਼ ਲੈਣ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ ਜਿਨ੍ਹਾਂ ਨੇ ਇਸ ਨਚੀਜ਼ ਕੀਟ ਨੂੰ ਸਮਾਂ ਬਖਸ਼ਿਆ ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਜਗਤਾਰ ਸਿੰਘ ਜੀ ਹੋਰਾਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਸਮਾਂ ਦੇ ਕੇ ਨਿਵਾਜਿਆ ਹੈ ਹੋਈ ਭੁੱਲ ਚੁੱਕ ਦੀ ਸ਼ਿਮਾ ਆਓ ਦੋ ਪੰਕਤੀਆਂ ਪੜ੍ਹ ਕੇ ਇੱਥੇ ਹੀ ਫਤਿਹ ਬੁਲਾਈਏ ਜੀ
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਜਗ ਬੋਰਾਨੰ ਪੂਰਾ ਬੈਰਾਗੀ ਸਹਿਜ ਸੁਭਾਗੀ ਸੱਚ ਨਾਨਕ ਮਨ ਮਾਨੰ ਵਾਹਿਗੁਰੂ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।